ਨੇ ਦਰਿਆਵਾਂ ਤੇ ਤੂਫਾਨੀ ਪਾਣੀ ਦੇ ਤਲਾਬਾਂ ਕੋਲ ਮਹਿਫੂਜ਼ ਰਹੋ ਸੈਲਾਬ ਤੋਂ ਬਚਾਓ ਲਈ ਤੂਫਾਨੀ ਨਾਲੀਆਂ ਸਾਫ਼ ਕਰੋ ਕੀਮਤੀ ਸਮਾਨ ਉੱਚੀ ਜਗ੍ਹਾ ਤੇ ਰੱਖਿਓ ਤੇ ਆਪਣੀ ਇੰਸ਼ੋਰੈਂਸ ਪਾਲਿਸੀ ਦੀ ਜਾਂਚ ਕਰਿਓ ਐਮਰਜੈਂਸੀ ਕਿੱਟ ਤਿਆਰ ਰੱਖਿਓ ਤੇ ਮੌਸਮ ਦੀਆਂ ਵਾਰਨਿੰਗ ਤੇ ਨਜ਼ਰ ਰੱਖਿਓ ਤੇਜ਼ ਬਾਰਿਸ਼ ਦੌਰਾਨ ਪਾਣੀ ਦੇ ਕੋਲ ਪਾਰਕਾਂ ਤੇ ਪਗਡੰਡੀਆਂ ਤੋਂ ਦੂਰ ਰਹੋ ਹੋਰ ਹਿਫਾਜ਼ਤੀ ਮਸ਼ਵਰੇ ਲਈ brampton.ca/prepare ਤੇ ਜਾਓ।
ਪੜ੍ਹ ਪੜ੍ਹ ਆਲਮ ਫਾਜ਼ਿਲ ਹੋਇਓ, ਕਦੇ ਆਪਣੇ ਆਪ ਨੂੰ ਪੜ੍ਹਿਆ ਹੀ ਨਹੀਂ। ਜਾ ਜਾ ਬੜਦਾ ਮੰਦਰ ਮਸੀਤੀ, ਕਦੇ ਮਨ ਆਪਣੇ ਵਿੱਚ ਬੜਿਆ ਹੀ ਨਹੀਂ। ਮੈਂ ਤੁਹਾਡਾ ਹੋਸਟ ਡਾਕਟਰ ਨਰਿੰਦਰ ਰਵੀ ਗੋਇਲ ਮਾਇੰਡ ਐਂਡ ਬਾਡੀ ਪ੍ਰੋਗਰਾਮ ਲੈ ਕੇ ਤੁਹਾਡੀ ਸੇਵਾ ਦੇ ਵਿੱਚ ਹਾਜ਼ਰ ਹੋਇਆ, ਜਿਹਦੇ ਵਿੱਚ ਵੱਖ ਵੱਖ ਟੌਪਿਕਾਂ ਨੂੰ ਬੜੇ ਸਿੰਪਲ ਤਰੀਕੇ ਦੇ ਨਾਲ ਤੁਹਾਡੇ ਰੂਬਰੂ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
ਮਾਇੰਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਲੇਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਜਿਸ ਤਰ੍ਹਾਂ ਕਿ ਤੁਹਾਨੂੰ ਪਤਾ ਹੀ ਹੈ ਕਿ ਆਪਾਂ ਹਰ ਇਤਵਾਰ ਵਾਲੇ ਦਿਨ ਮਾਇੰਡ ਐਂਡ ਬਾਡੀ ਪ੍ਰੋਗਰਾਮ ਸਵੇਰੇ 10 ਵਜੇ ਤੋਂ ਲੈ ਕੇ 11 ਵਜੇ ਤੱਕ ਪੇਸ਼ ਕਰਦੇ ਹਾਂ ਤੇ ਜਿਹੜਾ ਪ੍ਰੋਗਰਾਮ ਹੈ ਇਹ ਅਰਫਾ ਮੁਜ਼ੱਫਰ ਜੀ ਦੇ ਸਹਿਯੋਗ ਦੇ ਨਾਲ ਪੇਸ਼ ਕੀਤਾ ਜਾਂਦਾ ਹੈ। ਮੈਂ ਹਮੇਸ਼ਾ ਹੀ ਇਹ ਬੇਨਤੀ ਕਰਦਾ ਕਿ ਜਦੋਂ ਵੀ ਕਦੇ ਤੁਸੀਂ ਕੋਈ ਪ੍ਰਾਪਰਟੀ ਖਰੀਦਣੀ ਹੈ ਜਾਂ ਵੇਚਣੀ ਹੈ, ਚਾਹੇ ਉਹ ਤੁਹਾਡਾ ਘਰ ਹੈ, ਚਾਹੇ ਉਹ ਦੁਕਾਨ ਹੈ, ਚਾਹੇ ਉਹ ਗੈਸ ਸਟੇਸ਼ਨ ਹੈ, ਚਾਹੇ ਉਹ ਫਾਰਮ ਹਾਊਸ ਹੈ, ਕੁਛ ਵੀ ਹੈ, ਉਹਦੇ ਲਈ ਇੱਕ ਗੱਲ ਦਾ ਖਿਆਲ ਰੱਖੋ ਵੀ ਕਦੇ ਵੀ ਪਹਿਲੇ ਬੰਦੇ ਨੂੰ ਬੁਲਾ ਕੇ ਉਹਦੇ ਨਾਲ ਫਾਈਨਲ ਜਿਹੜੀ ਹੈਗੀ ਨਾ ਡਾਕੂਮੈਂਟ ਸਾਈਨ ਨਾ ਕਰੋ। ਚਾਹੇ ਉਹ ਪਹਿਲਾ ਬੰਦਾ ਤੁਹਾਡਾ ਰਿਸ਼ਤੇਦਾਰ ਹੋਵੇ, ਤੁਹਾਡਾ ਸਕਾ ਸੰਬੰਧੀ ਹੋਵੇ, ਤੁਹਾਡੇ ਮੰਦਰ ਚ ਜਾਂਦਾ ਹੋਵੇ, ਗੁਰਦੁਆਰੇ ਚ ਜਾਂਦਾ ਹੋਵੇ, ਸਤਸੰਗ ਚ ਜਾਂਦਾ ਹੋਵੇ, ਜੋ ਮਰਜ਼ੀ ਹੋਵੇ, ਮੈਂ ਉਹਦੇ ਖਿਲਾਫ ਨਹੀਂ, ਪਰ ਮੈਂ ਇਹ ਕਹਿਣਾ ਵੀ ਦਸਖਤ ਕਰਨ ਤੋਂ ਪਹਿਲਾਂ 2, 3, 4, 5 ਬੰਦਿਆਂ ਨੂੰ ਹੋਰ ਵੀ ਬੁਲਾ ਲਓ। ਤੁਹਾਡਾ ਕਿਹੜਾ ਕੁਛ ਤੁਹਾਡਾ ਨਾਂ ਲੱਗਣਾ, ਆਲਣੇ ਪੈਸੇ ਬਣਾਉਣੇ ਨੇ, ਆਲਣੇ ਤੁਹਾਡੇ ਟਾਈਮ ਦੇ ਮੁਤਾਬਕ ਤੁਹਾਡੀ ਜਗ੍ਹਾ ਦੇ ਮੁਤਾਬਕ ਆਉਣਗੇ। ਉਹਦਾ ਫਾਇਦਾ ਕੀ ਹੋਊ? ਇੱਕ ਤਾਂ ਤੁਹਾਨੂੰ ਗਿਆਨ ਹੋਜੂਗਾ, ਦੂਜੀ ਗੱਲ ਤੁਹਾਨੂੰ ਇਹ ਪਤਾ ਲੱਗ ਜੂ ਵੀ ਕਿਹੜਾ ਬੰਦਾ ਹਕੀਕਤ ਵਿੱਚ ਸੱਚ ਬੋਲਦਾ, ਕਿਹੜਾ ਗੋਲਮੋਲ ਗੱਲਾਂ ਕਰਦਾ, ਕਿਹੜਾ ਚਲਾਕੀਆਂ ਕਰਦਾ। ਤੇ ਜਦੋਂ ਤੁਸੀਂ ਇਹ ਸਾਰੇ ਬੰਦਿਆਂ ਨੂੰ ਬੁਲਾ ਲਓਗੇ ਫਿਰ ਤੁਸੀਂ ਕਿਸੇ ਰਿਜ਼ਲਟ ਤੇ ਪਹੁੰਚ ਜਾਓਗੇ ਕਿ ਜਿਹੜਾ ਜੇ ਤੁਹਾਨੂੰ ਲੱਗੇ ਕਿ ਪਹਿਲਾ ਬੰਦਾ ਵਧੀਆ, ਫਿਰ ਉਹਦੇ ਬਾਰੇ ਤੁਸੀਂ ਨਿਸ਼ਚਿੰਤ ਹੋ ਜਾਓਗੇ। ਫਿਰ ਬਾਅਦ ਚ ਸਾਲ ਬਾਅਦ ਨਹੀਂ ਕਹਿੰਦੇ ਵੀ ਇਹਨੇ ਮੈਨੂੰ ਠੱਗ ਲਿਆ ਜਾਂ ਚੋਰੀ ਕਰ ਲਈ, ਇਹਨੇ ਮੈਂ ਝੂਠ ਬੋਲਿਆ। ਸੋ ਇਸ ਕਰਕੇ ਮੈਂ ਕਹਿੰਦਾ ਥੋੜੇ ਜਿਹੇ ਬੰਦੇ ਬੁਲਾ ਲਿਆ ਕਰੋ, ਬੁਲਾਉਣ ਤੋਂ ਬਾਅਦ ਤੁਸੀਂ ਫੈਸਲਾ ਕਰੋ। ਤੇ ਉਹਨਾਂ ਬੰਦਿਆਂ ਦੇ ਵਿੱਚ ਮੈਂ ਤੁਹਾਨੂੰ ਇੱਕ ਨਾਂ ਕਹਿੰਦਾ ਅਰਫਾ ਮੁਜ਼ੱਫਰ ਜੀ ਦਾ, ਬੁਲਾਉਣ ਲਈ ਕਿਹਾ ਮੈਂ ਤੁਹਾਨੂੰ। ਇੱਕ ਵਾਰ ਡੀਲ ਕਰ ਲਓ, ਗੱਲਬਾਤ ਕਰੋ, ਜੇ ਤੁਹਾਨੂੰ ਲੱਗਣ ਬਹੁਤ ਜ਼ਿਆਦਾ ਵਧੀਆ ਜੋ ਕੁਛ ਮੈਂ ਕਿਹਾ ਤੁਸੀਂ ਉਹਨਾਂ ਨੂੰ ਦੇ ਦਿਓ, ਨਹੀਂ ਜਿੱਥੇ ਤੁਹਾਡਾ ਦਿਲ ਕਰਦਾ ਉੱਥੇ ਦਿਓ, ਬਸ ਇੰਨੀ ਕੁ ਤਾਂ ਗੱਲ ਹੈ। ਕੋਈ ਤੁਹਾਨੂੰ ਮੈਂ ਮਜਬੂਰ ਨਹੀਂ ਕਰ ਰਿਹਾ, ਕਿਹਾ ਨਹੀਂ ਉਹਨਾਂ ਨੂੰ ਦਿਓ, ਪਰ ਬਾਹ ਤਾਂ ਪਾ ਕੇ ਦੇਖ ਲਓ ਨਾ, ਫਿਰ ਡੀਲ ਕਰਕੇ ਦੇਖੋ ਵੀ ਕਿੰਨੇ ਸਾਫ਼ ਸੁਥਰੇ ਚਲਾਕੀ ਹੈ ਨਹੀਂ ਹੈਗੀ ਗੱਲ, ਤੁਹਾਡੇ ਪੈਸੇ ਕਿੰਨੇ ਕੁ ਬਚਾਉਂਦੇ ਨੇ, ਕਿਵੇਂ ਕਰਦੇ ਨੇ, ਕੀ ਗੱਲਾਂ ਬਾਤਾਂ ਨੇ, ਫਿਰ ਤੁਸੀਂ ਜਜਮੈਂਟ ਕਰ ਲਿਓ। ਤੇ ਜੇ ਅਰਫਾ ਮੁਜ਼ੱਫਰ ਜੀ ਨੂੰ ਬੁਲਾਉਣਾ ਹੋਊਗਾ ਨਾ ਤਾਂ ਉਹਦੇ ਲਈ ਫਿਰ ਇੱਕ ਟੈਲੀਫੋਨ ਵੀ ਚਾਹੀਦਾ। ਟੈਲੀਫੋਨ ਹੈਗਾ 6478986245, 6478986245 ਤੇ ਫੋਨ ਕਰ ਲਓ, ਗੱਲਬਾਤ ਕਰੋ, ਡਿਸੀਜਨ ਬਾਅਦ ਚ ਕਰ ਲਿਓ, ਬਸ ਇੰਨੀ ਕੀ ਗੱਲ ਹੈ। ਤੁਸੀਂ ਦੇਖੋਗੇ ਕਿ ਜ਼ਮੀਨ ਅਸਮਾਨ ਦਾ ਤੁਸੀਂ ਉਹਨਾਂ ਦੇ ਬਿਹੇਵੀਅਰ ਦੇ ਵਿੱਚ, ਉਹਨਾਂ ਦੀ ਗੱਲਬਾਤ ਦੇ ਵਿੱਚ, ਉਹਨਾਂ ਦੀ ਓਨੈਸਟੀ ਦੇ ਵਿੱਚ, ਉਹਨਾਂ ਦੀ ਸਾਫ਼ ਸੁਥਰੀ ਬਾਣੀ ਦੇ ਵਿੱਚ ਤੁਸੀਂ ਫਰਕ ਦੇਖੋਗੇ। ਤੇ ਜੇ ਨਹੀਂ ਦਿਸਦਾ ਤੇ ਤੁਸੀਂ ਆਪਣਾ ਜਿੱਥੇ ਵੀ ਜੀ ਕਰਦਾ, ਪਹਿਲੇ, ਦੂਜੇ, ਤੀਜੇ, ਚੌਥੇ, ਜਿਹਦੇ ਨਾਲ ਜੀ ਕਰਦਾ ਕਰ ਲਓ, ਫਿਰ ਤੁਸੀਂ ਘੱਟੋ ਘੱਟ ਮਾਰਕੀਟ ਨੂੰ ਸਰਵੇ ਕੀਤਾ ਹੋਵੇ। ਚਲੋ ਅੱਜ ਦਾ ਜਿਹੜਾ ਪ੍ਰੋਗਰਾਮ ਹੈ ਉਹ ਆਪਾਂ ਇੱਕ ਤਾਂ ਯੂਟਿਊਬ ਤੇ ਲਾਈਵ ਆਊਗਾ, ਦੂਜਾ ਫੇਸਬੁੱਕ ਤੇ ਵੀ ਆਉਂਦਾ। ਤੇ ਅੱਜ ਦਾ ਜਿਹੜਾ ਅਸੀਂ ਟੌਪਿਕ ਲਿਆ, 2 ਕੁ ਦਿਨ ਪਹਿਲਾਂ 13 ਤੇ 14 ਤਰੀਕ ਨੂੰ ਸਾਰੀ ਦੁਨੀਆਂ ਦੇ ਵਿੱਚ ਇੱਕ ਹੋਲੀ ਦਾ ਤਿਉਹਾਰ ਹੈ, ਰੰਗਾਂ ਦਾ ਤਿਉਹਾਰ ਹੈ। ਉਹਦੇ ਉੱਤੇ ਆਪਾਂ ਸਪਿਰਚੁਅਲ ਪੁਆਇੰਟ ਆਫ ਵਿਊ ਨਾਲ ਵੀ ਗੱਲ ਕਰਾਂਗੇ, ਉਹਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਕਿ ਕਿਉਂਕਿ ਆਪਾਂ ਕੈਨੇਡਾ ਚ ਰਹਿੰਦੇ ਹਾਂ ਤੇ ਕੈਨੇਡਾ ਦੀ ਥਾਂ ਤੇ ਆਪਾਂ ਬ੍ਰੈਂਪਟਨ ਚ ਰਹਿੰਦੇ ਹਾਂ, ਬ੍ਰੈਂਪਟਨ ਦੇ ਵਿੱਚ ਹੋਲੀ ਦਾ ਤਿਉਹਾਰ ਕਿੱਥੇ ਮਨਾਇਆ ਗਿਆ, ਕਿਹੋ ਜਿਹਾ ਸੀ, ਕੀ ਪ੍ਰੋਗਰਾਮ ਸੀ, ਉਹ ਹਲਕੇ ਫੁਲਕੇ ਢੰਗ ਦੇ ਨਾਲ ਗੱਲਬਾਤ ਕਰਾਂਗੇ। ਤੁਸੀਂ ਵੀ ਕੋਈ ਗੱਲਬਾਤ ਕਰਨੀ ਹੈ, ਸ਼ੇਅਰ ਕਰਨੀ ਹੈ, ਮੋਸਟ ਵੈਲਕਮ। ਫੋਨ ਨੰਬਰ ਸਾਡੇ ਸਟੂਡੀਓ ਦਾ ਹੈਗਾ 416-620-1778, 416-620-1778 ਤੇ ਤੁਸੀਂ ਫੋਨ ਕਰਕੇ ਆਪਣੇ ਵਿਚਾਰ ਵੀ ਸਾਂਝੇ ਕਰਦੇ ਹੋ। ਤੇ ਨਾਲ ਹੀ ਮੈਂ ਤੁਹਾਨੂੰ ਇਹ ਦੱਸਣੀ ਚਾਹੁੰਦਾ ਕਿ ਲੈਂਗੁਏਜ ਸਾਫ਼ ਸੁਥਰੀ ਰੱਖੋ, ਪਿਆਰ ਵਾਲੀ ਰੱਖੋ, ਮੁਹੱਬਤ ਵਾਲੀ ਰੱਖੋ। ਇਹ ਪ੍ਰੋਗਰਾਮ ਵੀ ਪਿਆਰ ਤੇ ਮੁਹੱਬਤ ਵੰਡਣ ਵਾਲਾ, ਨਫ਼ਰਤ ਨਾਂ ਦੀ ਕੋਈ ਚੀਜ਼ ਨਹੀਂ। ਨਾ ਮੈਂ ਕਦੇ ਐਡ ਕੀਤੀ ਹੈ ਤੇ ਨਾ ਹੀ ਕਰਨੀ ਹੈ, ਮਾਲਕ ਨੇ ਬਹੁਤ ਕੁਛ ਦਿੱਤਾ। ਮੈਨੂੰ ਇੱਕ ਗੱਲ ਦੱਸਦੇ ਬੜੀ ਖੁਸ਼ੀ ਹੋ ਰਹੀ ਹੈ ਵੀ ਅੱਜ ਆਪਣੇ ਜਿਹੜੇ ਰਜਿਸਟਰਡ ਫਾਲੋਅਰਸ ਨੇ, ਵਿਊਰਸ ਨੇ, ਉਹ 5,20,000 ਹੋ ਗਏ। ਕੋਈ ਐਵੇਂ ਨਹੀਂ ਹੈ ਵੀ ਉਂਝੀ ਹੋ ਜਾਣਗੇ। ਯੂਟਿਊਬ ਵਾਲੇ ਪੈਸੇ ਦਿੰਦੇ ਨੇ, ਉਹ ਬੜਾ ਸੋਚ ਸਮਝ ਕੇ ਦਿੰਦੇ ਨੇ, ਕਨਫਰਮ ਕਰਦੇ ਨੇ, ਜੇ ਬੋਗਸ ਹੋਣਗੇ ਘੱਟ ਦਿੰਦੇ ਨੇ। ਤੇ ਇਸ ਲਈ ਸਬਸਕ੍ਰਾਈਬਰ ਮੋਰ ਦੈਨ 38,000 ਹੋ ਗਏ। ਸੋ ਮਾਲਕ ਦਾ ਸ਼ੁਕਰ ਹੈ ਜੋ ਵੀ ਕੁਛ ਕਰਦਾ, ਜੋ ਤੁਸੀਂ ਲਾਈਕ ਕਰਦੇ ਹੋ, ਪਿਆਰ ਕਰਦੇ ਹੋ। ਬਸ ਮੇਰੀ ਤਾਂ ਰਿਕੁਐਸਟ ਹੈ ਵੀ ਜੇ ਤੁਸੀਂ ਮੇਰੇ ਯੂਟਿਊਬ ਚੈਨਲ ਨੂੰ ਦੇਖਦੇ ਹੋ ਤਾਂ ਇਹਨੂੰ ਸਬਸਕ੍ਰਾਈਬ ਵੀ ਕਰ ਲਿਆ ਕਰੋ, ਘੱਟੋ ਘੱਟ ਦੂਜਿਆਂ ਨੂੰ ਦਿਆ ਕਰੋ। ਕਿਉਂਕਿ ਇੱਕ ਵਾਰ ਕ੍ਰਿਸ਼ਨ ਭਗਵਾਨ ਨੂੰ ਪੁੱਛਿਆ ਸੀਗਾ ਵੀ ਪਾਣੀ ਤੋਂ ਪਤਲਾ ਕੀ ਚੀਜ਼ ਹੈ, ਤਾਂ ਕ੍ਰਿਸ਼ਨ ਭਗਵਾਨ ਨੇ ਕਿਹਾ ਸੀਗਾ ਕਿ ਪਾਣੀ ਤੋਂ ਪਤਲੀ ਜਿਹੜੀ ਆ ਨੌਲੇਜ ਹੈ, ਗਿਆਨ ਹੈ। ਜਿੰਨਾ ਗਿਆਨ ਤੁਸੀਂ ਵੰਡੋਗੇ, ਜਿੰਨਾ ਪ੍ਰਚਾਰ ਕਰੋਗੇ ਚੰਗੀਆਂ ਗੱਲਾਂ ਦਾ, ਉਹਦਾ ਫਾਇਦਾ ਤੁਹਾਨੂੰ ਹੀ ਹੋਊਗਾ, ਨੁਕਸਾਨ ਨਹੀਂ ਹੁੰਦਾ। ਕਦੇ ਵੀ ਕੋਈ ਚੰਗੀ ਚੀਜ਼ ਦਾ ਪ੍ਰਚਾਰ ਕਰਨ ਤੋਂ ਝਿਜਕਿਆ ਨਾ ਕਰੋ ਵੀ ਮੈਂ ਨਹੀਂ ਕਿਸੇ ਨੂੰ ਦੱਸਣਾ। ਸਬਸਕ੍ਰਾਈਬ ਕਰ ਦਿਓ, ਹੋਰਾਂ ਨੂੰ ਦੱਸੋ, ਜੇ ਤੁਹਾਨੂੰ ਲਾਈਕ ਕਰ ਦਿਓ, ਜੇ ਫਿਰ ਅਗਲੀ ਦੀ ਮਰਜ਼ੀ ਵਾਲਾ ਕਰੇ ਜਾਂ ਨਾ ਕਰੇ, ਪਰ ਆਪਾਂ ਤਾਂ ਦੱਸਣਾ ਹੀ ਨਹੀਂ ਚਾਹੁੰਦੇ। ਸੋ ਖੈਰ ਨਹੀਂ ਵੇ, ਗੱਲ ਹੋਰ ਪਾਸੇ ਜਾ ਰਹੀ ਹੈ। ਅੱਜ ਦਾ ਜਿਹੜਾ ਟੌਪਿਕ ਹੈ ਉਹ ਹੈਗਾ ਹੋਲੀ ਦੇ ਉੱਤੇ। ਸਿੰਪਲ ਤਰੀਕੇ ਨਾਲ ਕਰਾਂਗੇ ਕਿ ਹਿੰਦੁਸਤਾਨ ਦੇ ਵਿੱਚ ਕਿੰਨੇ ਤਰ੍ਹਾਂ ਦੀ ਹੋਲੀ ਹੈ, ਕਿਸ ਤਰ੍ਹਾਂ ਮਨਾਈ ਜਾਂਦੀ ਹੈ, ਪਾਕਿਸਤਾਨ ਚ ਮਨਾਈ ਵੀ ਜਾਂਦੀ ਹੈ ਕਿ ਨਹੀਂ ਮਨਾਈ ਜਾਂਦੀ, ਕਠਮੰਡੂ ਚ ਕਿਵੇਂ ਮਨਾਈ ਜਾਂਦੀ ਹੈ, ਸਾਡੇ ਬ੍ਰਹਿਮਟਨ ਚ ਕਿਵੇਂ ਮਨਾਈ, ਇਹਦੇ ਉੱਤੇ ਗੱਲਬਾਤ ਕਰਾਂਗੇ। ਸੋ ਬਿਫੋਰ ਆਈ ਸਟਾਰਟ ਦਿਸ ਟੌਪਿਕ, ਲੈਟਸ ਹੀਅਰ ਦ ਫਸਟ ਸੌਂਗ, ਫਿਰ ਆਪਾਂ ਗੱਲਬਾਤ ਕਰਦੇ ਹਾਂ। ਮਾਈਂਡ ਐਂਡ ਬਾਡੀ ਪ੍ਰੋਗਰਾਮ ਦੇਖ ਰਹੇ ਲੱਖਾਂ ਹੀ ਦਰਸ਼ਕਾਂ ਨੂੰ ਅਤੇ ਲੱਖਾਂ ਹੀ ਸਰੋਤਿਆਂ ਨੂੰ ਡਾਕਟਰ ਨਰਿੰਦਰ ਰਵੀ ਦਾ ਪਿਆਰ ਭਰਿਆ ਨਮਸਕਾਰ, ਸਲਾਮਾਂ ਅਲੈਕਮ, ਸਤਿ ਸ੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ। ਸਭ ਤੋਂ ਪਹਿਲਾਂ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਸਾਰੇ ਭੈਣ ਭਰਾਵਾਂ ਦਾ ਸ਼ੁਕਰੀਆ ਅਦਾ ਕਰਨਾ ਚਾਹੁੰਦਾ ਜਿਹੜੇ ਕਿ ਮੇਰੇ ਯੂਟਿਊਬ ਚੈਨਲ ਨੂੰ ਸਬਸਕ੍ਰਾਈਬ ਕਰਦੇ ਨੇ, ਸ਼ੇਅਰ ਕਰਦੇ ਨੇ ਅਤੇ ਅੱਛੇ ਅੱਛੇ ਕਮੈਂਟਸ ਭੇਜਦੇ ਨੇ। ਕੱਲ੍ਹ ਦੀ ਡੇਟ ਵਿਚ 5,21,000 ਮੇਰੇ ਵਿਊਅਰਸ ਨੇ, ਰਜਿਸਟਰਡ ਵਿਊਅਰਸ ਨੇ, ਕੋਈ ਬੋਗਸ ਨਹੀਂ ਹੁੰਦੇ, ਤੇ 38,000 ਤੋਂ ਉੱਪਰ ਸਬਸਕ੍ਰਾਈਬ ਕੀਤੇ ਨੇ, ਬਹੁਤ ਕਮੈਂਟਸ ਵੀ ਆਉਂਦੇ ਨੇ। ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀਗਾ ਕਿ ਅਸੀਂ ਦੁਨੀਆ ਦੇ ਵਿੱਚ ਹਿੰਦੂ ਭਰਾ ਹੋਲੀ ਮਨਾਉਂਦੇ ਨੇ। ਹੋਲੀ ਇਜ਼ ਏ ਹਿੰਦੂ ਫੈਸਟੀਵਲ ਇਨ ਨਾਰਥ ਐਂਡ ਵੈਸਟ ਇੰਡੀਆ। ਨਾਟ ਓਨਲੀ ਦੈਟ, ਇਟ ਇਜ਼ ਵੈਰੀ ਪਾਪੂਲਰ ਇਨ ਨੇਪਾਲ ਐਂਡ ਆਲ ਓਵਰ ਦਾ ਵਰਲਡ ਵੇਅਰ ਹਿੰਦੂ ਰਿਜ਼ਾਈਡਸ। ਜਿੱਥੇ ਵੀ ਹਿੰਦੂ ਭੈਣ ਭਰਾ ਦੁਨੀਆਂ ਵਿੱਚ ਰਹਿੰਦੇ ਨੇ, ਚਾਹੇ ਉਹ ਕੈਨੇਡਾ ਹੈ, ਚਾਹੇ ਉਹ ਫਰਾਂਸ ਹੈ, ਚਾਹੇ ਉਹ ਪਾਕਿਸਤਾਨ ਹੈ, ਚਾਹੇ ਉਹ ਇਟਲੀ ਹੈ, ਜਿੱਥੇ ਵੀ ਹਿੰਦੂ ਰਹਿੰਦੇ ਨੇ, ਉਹ ਹੋਲੀ ਦਾ ਤਿਉਹਾਰ ਆਪਣੇ ਧਾਰਮਿਕ ਸਥਾਨਾਂ ਵਿੱਚ ਜਾਂ ਘਰਾਂ ਵਿੱਚ ਇੱਕ ਦੂਜੇ ਨੂੰ ਇਨਵਾਈਟ ਕਰਕੇ ਮਨਾਉਂਦੇ ਨੇ। ਦੇਖ ਲਓ, ਪਾਕਿਸਤਾਨ ਦੇ ਵਿੱਚ ਜਿਹੜੀ ਮਜੋਰਿਟੀ ਹੈ ਉਹ ਮੁਸਲਿਮ ਲੋਕਾਂ ਦੀ ਹੈ। ਸਾਨੂੰ ਵੀ ਨਹੀਂ ਪਤਾ ਸੀ ਅੱਜ ਤੋਂ 10-20 ਸਾਲ ਪਹਿਲਾਂ ਕਿ ਉੱਥੇ ਵੀ ਕੋਈ ਹਿੰਦੂ ਰਹਿੰਦਾ ਹੋਊਗਾ ਜਾਂ ਉੱਥੇ ਵੀ ਕੋਈ ਸਰਦਾਰ ਰਹਿੰਦਾ ਹੋਊਗਾ। ਪਰ ਜਿਉਂ ਜਿਉਂ ਸਾਇੰਸ ਨੇ ਤਰੱਕੀ ਕੀਤੀ, ਗੂਗਲਸ ਆ ਗਈਆਂ, ਯੂਟਿਊਬ ਆ ਗਈਆਂ, ਫਿਰ ਪਤਾ ਲੱਗਿਆ ਕਿ ਪਾਕਿਸਤਾਨ ਦੇ ਵਿੱਚ ਵੀ ਸਰਦਾਰ ਵੀ ਰਹਿੰਦੇ ਨੇ, ਕ੍ਰਿਸਚੀਅਨ ਵੀ ਰਹਿੰਦੇ ਨੇ, ਹਿੰਦੂ ਵੀ ਰਹਿੰਦੇ ਨੇ। ਔਰ ਪਾਕਿਸਤਾਨ ਦੇ ਵਿੱਚ ਗੁਜਰਾਤ ਦੇ ਵਿੱਚ ਇੱਕ ਸ਼ਹਿਰ ਹੈ ਮਿਥੀ, MITHI ਮਿਥੀ, ਉਹ ਥਰ ਪਾਰਕ ਦੇ ਕੋਲ ਆ। ਉੱਥੇ 80% ਹਿੰਦੂ ਰਹਿੰਦੇ ਨੇ ਤੇ ਉਹ ਹੋਲੀ ਦਾ ਜ਼ਰੂਰ ਤਿਉਹਾਰ ਮਨਾਉਂਦੇ ਨੇ, ਰੰਗ ਮਲਦੇ ਨੇ, ਤੇ ਜਿਹੜੇ ਉਹਨਾਂ ਉੱਥੇ ਮੁਸਲਮਾਨ ਭਰਾ ਵੀ ਰਹਿੰਦੇ ਨੇ, ਇੱਕ ਦੂਜੇ ਦੀ ਖੁਸ਼ੀ ਗਮੀ ਦੇ ਵੀ ਸ਼ਰੀਕ ਹੁੰਦੇ ਨੇ। ਜਿਸ ਤਰ੍ਹਾਂ ਅੱਜ ਕੱਲ ਮੁਸਲਿਮ ਭਾਈਚਾਰੇ ਦੇ ਵਿੱਚ ਰਮਜ਼ਾਨ ਦਾ ਮਹੀਨਾ ਚੱਲ ਰਿਹਾ, ਰੋਜ਼ੇ ਚੱਲ ਰਹੇ ਨੇ, ਉਹ ਇੱਕ ਦੂਜੇ ਵਿੱਚ ਹਿੰਦੂ ਮੁਸਲਮਾਨ ਇਕੱਠੇ ਹੋ ਕੇ ਇੱਕ ਦੂਜੇ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੁੰਦੇ ਨੇ। ਇਸੇ ਤਰ੍ਹਾਂ ਮੁਸਲਿਮ ਵੀ ਪਾਕਿਸਤਾਨ ਦੇ ਵਿੱਚ, ਜਿਹੜਾ ਮਿਠੀ ਹੈ ਥਰ ਪਾਰਕ ਦੇ ਵਿੱਚ ਜਿੱਥੇ 80% ਲੋਕ ਰਹਿੰਦੇ ਨੇ, ਉੱਥੇ ਉਹ ਹੋਲੀ ਦਾ ਤਿਉਹਾਰ ਦੇ ਵਿੱਚ ਉਹਨਾਂ ਦੀਆਂ ਖੁਸ਼ੀਆਂ ਦੇ ਵਿੱਚ ਸ਼ਰੀਕ ਹੁੰਦੇ ਨੇ। ਉਹ ਜਿੱਥੇ ਲਾਲ ਗੁਲਾਲ ਰੰਗ ਮਲਦੇ ਨੇ, ਉੱਥੇ ਜਿਸ ਤਰ੍ਹਾਂ ਸਾਡੇ ਜਨਮ ਅਸ਼ਟਮੀ ਨੂੰ ਮਟਕਾ ਤੋੜਿਆ ਜਾਂਦਾ ਨਾ, ਇਸੇ ਤਰ੍ਹਾਂ ਹੀ ਉਹ ਮਟਕੇ ਦੇ ਵਿੱਚ ਰੰਗ ਭਰ ਕੇ ਉਹਨੂੰ ਫਿਰ ਰੰਗ ਡੋ ਪਾ ਦਿੰਦੇ ਨੇ ਇੱਕ ਦੂਜੇ ਦੇ, ਤੇ ਬਾਅਦ ਚ ਮਟਕਾ ਤੋੜ ਦਿੰਦੇ ਨੇ। ਤੇ ਇਸ ਤਰ੍ਹਾਂ ਪਾਕਿਸਤਾਨ ਦੇ ਵਿੱਚ ਕਰਾਚੀ ਚ ਵੀ ਮਨਾਈ ਜਾਂਦੀ ਹੈ, ਸਿੰਧ ਦੇ ਵਿੱਚ ਵੀ ਮਨਾਈ ਜਾਂਦੀ ਹੈ, ਤੇ ਹਿੰਦੂ ਭਰਾ ਰਹਿੰਦੇ ਨੇ। ਇਸੇ ਤਰ੍ਹਾਂ ਹੀ ਨੇਪਾਲ, ਜਿਹੜਾ ਕਿ ਸਾਡਾ ਗੁਆਂਢੀ ਮੁਲਕ ਹੈ, ਉੱਥੇ ਵੀ ਹੋਲੀ ਬੜੀ ਸ਼ਰਧਾ ਦੇ ਨਾਲ ਮਨਾਈ ਜਾਂਦੀ ਹੈ, ਸੇਮ ਡੇਟ ਨੂੰ ਮਨਾਈ ਜਾਂਦੀ ਹੈ। ਕਾਠਮੰਡੂ ਦੇ ਵਿੱਚ ਮੈਂ ਵੀ ਗਿਆ, ਉੱਥੇ ਟੂਰ ਲੈ ਕੇ ਗਿਆ ਸੀ ਬੱਚਿਆਂ ਦਾ, ਕਾਲਜ ਦੇ ਬੱਚਿਆਂ ਦਾ। ਕਾਠਮੰਡੂ ਦੇ ਵਿੱਚ ਉੱਥੇ ਦਰਬਾਰ ਸਕੁਏਅਰ ਹੈ, ਉੱਥੇ ਲੋਕ ਹਿੰਦੂ ਇਕੱਠੇ ਹੋ ਕੇ, ਨੇਪਾਲੀ ਇਕੱਠੇ ਹੋ ਕੇ ਇੱਕ ਦੂਜੇ ਦੇ ਰੰਗ ਲਾਲ ਮਲਦੇ ਨੇ ਤੇ ਇੱਕ ਦੂਜੇ ਨਾਲ ਜਫੀਆਂ ਪਾਉਂਦੇ ਨੇ। ਦੇਖੋ, ਜਿਹੜਾ ਹਿੰਦੂ ਫੈਸਟੀਵਲ ਹੈ ਨਾ, ਇਹ ਖੁਸ਼ੀਆਂ ਦਾ ਤਿਉਹਾਰ ਹੈ। ਇਹਦੇ ਵਿੱਚ ਕੀ ਹੁੰਦਾ ਕਿ ਅਸੀਂ ਇੱਕ ਦੂਜੇ ਦੇ ਨਾਲ ਜਿਹੜੀ ਨਾਰਾਜ਼ਗੀਆਂ ਹੁੰਦੀਆਂ ਨੇ ਉਹ ਦੂਰ ਕਰਦੇ ਹਾਂ। ਜਦੋਂ ਅਸੀਂ ਇੱਕ ਦੂਜੇ ਦੇ ਮੂੰਹ ਦੇ ਉੱਤੇ ਰੰਗ ਲਾਉਣੇ ਆ ਤੇ ਦੂਜਾ ਜਣਾ ਵੀ ਲਾਉਂਦਾ, ਇਹਦਾ ਮਤਲਬ ਇਹ ਆ ਕਿ ਜਿਹੜੇ ਸਾਡੇ ਗੁੱਸੇ ਗਿਲੇ ਨੇ, ਸਾਡੀ ਜਿਹੜੀ ਨਫ਼ਰਤ ਹੈ, ਬੋਲਚਾਲ ਘਟੀ ਵੀ ਹੈ, ਉਹਨੂੰ ਅਸੀਂ ਦੂਰ ਕਰਕੇ ਜੱਫੀ ਪਾ ਲੈਂਦੇ ਹਾਂ। ਸੋ ਇਹਦੀ ਫੈਸਟੀਵਲ ਦੀ ਇਹ ਹੈ ਵੀ ਇਹ ਫੈਸਟੀਵਲ ਪਿਆਰ ਦਾ ਸੁਨੇਹਾ ਦਿੰਦਾ ਹੈ। ਜਿਸ ਤਰ੍ਹਾਂ ਰੋਜ਼ੇ ਦੇ ਵਿੱਚ ਵੀ ਅਸੀਂ ਖੁਦਾ ਤੋਂ ਮਾਫ਼ੀ ਮੰਗਦੇ ਹਾਂ, ਉਹਦੇ ਵੱਧ ਤੋਂ ਵੱਧ ਨਜ਼ਦੀਕ ਹੋਣ ਦੀ ਕੋਸ਼ਿਸ਼ ਕਰਦੇ ਹਾਂ। ਇਸੇ ਤਰ੍ਹਾਂ ਹੀ ਜਿਹੜੇ ਹਿੰਦੂ ਭਰਾ ਨੇ, ਹੋਲੀ ਵਾਲੇ ਦਿਨ ਜਿਹੜੇ ਕੋਈ ਮਾੜਾ ਮੋਟਾ ਮਾਟ ਮਟਾਪ ਹੁੰਦਾ, ਬੋਲਚਾਲ ਘਾੜੀ ਹੁੰਦੀ ਹੈ, ਉਸ ਦਿਨ ਅਸੀਂ ਇੱਕ ਦੂਜੇ ਦੇ ਘਰ ਜਾ ਕੇ ਜਾਂ ਮੰਦਰ ਕਿਤੇ ਵੀ ਇਕੱਠੇ ਹੋ ਕੇ ਜਦੋਂ ਅਸੀਂ ਰੰਗ ਮਲਦੇ ਹਾਂ ਤਾਂ ਸਾਡੇ ਅੱਗੇ ਦੇ ਲਈ ਸਾਡੇ ਲਈ ਰਸਤੇ ਖੁੱਲ੍ਹ ਜਾਂਦੇ ਨੇ, ਪਿਆਰ ਵੱਧ ਜਾਂਦਾ ਹੈ। ਤੁਸੀਂ ਦੇਖੋ, ਇਹ ਸਿਰਫ ਇਹ ਨਹੀਂ ਹੈ ਵੀ ਰੰਗ ਮਲਣਾ, ਸਗੋਂ ਹੋਲੀ ਜਿਹੜਾ ਹੈਗਾ ਨਾ ਤਿਉਹਾਰ, ਇਹਦੇ ਮੈਂ ਕਹਾਣੀਆਂ ਦੱਸੂੰਗਾ ਥੋੜੀਆਂ ਥੋੜੀਆਂ, ਪਰ ਹੋਲੀ ਜਿਹੜਾ ਤਿਉਹਾਰ ਹੈ ਨਾ, ਇਹਨੂੰ ਸਪਰਿੰਗ ਫੈਸਟੀਵਲ ਵੀ ਕਿਹਾ ਜਾਂਦਾ, ਕਿਉਂਕਿ ਮਾਰਚ ਦੇ ਵਿੱਚ ਆਉਂਦਾ। ਮਾਰਚ ਦੇ ਵਿੱਚ ਕਣਕਾਂ ਜਿਹੜੀਆਂ ਹੁੰਦੀਆਂ ਨੇ, ਜਿਹਨੂੰ ਗੰਦਮ ਕਹਿ ਸਕਦੇ ਹੋ, ਵੀਟ ਕਹਿ ਸਕਦੇ ਹੋ, ਉਹ ਪੱਕਣ ਲੱਗ ਜਾਂਦੀਆਂ ਨੇ, ਤੇ ਇਸ ਕਰਕੇ ਕਿਸਾਨ ਨੂੰ ਦੇਖ ਦੇਖ ਕੇ ਫਸਲਾਂ ਨੂੰ ਖੁਸ਼ ਹੁੰਦਾ ਵੀ ਹੁਣ ਮੇਰੀਆਂ ਫਸਲਾਂ ਪੱਕ ਗਈਆਂ ਤੇ ਮੇਰੇ ਘਰ ਫਲ ਆਊਗਾ, ਕਣਕ ਆਊਗੀ, ਤੇ ਜਿਹਦੇ ਨਾਲ ਮੇਰੀ ਲਾਈਫ ਚੱਲੂਗੀ। ਸੋ ਇਸੇ ਕਰਕੇ ਕਿਹਾ ਜਾਂਦਾ ਜਿਹੋ ਜਿਹੀ ਮਿਹਨਤ ਕਰੋਗੇ ਨਾ, ਉਸ ਤਰ੍ਹਾਂ ਦਾ ਫਲ ਮਿਲ ਜਾਂਦਾ। ਹੁਣ ਕਣਕ ਬੀਜੀ ਸੀ ਇੱਕ ਬੋਰੀ, ਦੋ ਬੋਰੀ, ਤੇ ਉਹ ਹਜ਼ਾਰਾਂ ਬੋਰੀਆਂ ਤੁਹਾਡੇ ਘਰੇ ਆਉਣਗੀਆਂ। ਇਸ ਕਰਕੇ ਆਪਾਂ ਉਸ ਫਸਲ ਦੀ ਤਿਆਰੀ ਦੇ ਵਿੱਚ ਪਰਮਾਤਮਾ ਦਾ, ਵਾਹਿਗੁਰੂ ਦਾ, ਅੱਲਾ ਦਾ ਸ਼ੁਕਰ ਕਰਦੇ ਹਾਂ ਕਿ ਤੇਰੀ ਕਿਰਪਾ ਦੇ ਨਾਲ ਹੁਣ ਫਲ ਜਿਹੜਾ ਹੈਗਾ ਉਹ ਮੈਨੂੰ ਚੁਗਣ ਦਾ ਮੌਕਾ ਮਿਲੇਗਾ। ਠੀਕ ਹੈ, ਸੋ ਇਹ ਜਿਹੜਾ ਹੈਗਾ, ਇਟ ਇਜ਼ ਅ ਫੈਸਟੀਵਲ ਫਾਰ ਫਾਰਗਿਵਨੈਸ, ਇੱਕ ਦੂਜੇ ਨੂੰ ਗਲੇ ਲਗਾਉਣ ਦਾ ਸੁਨਹਿਰੀ ਮੌਕਾ ਹੈ। ਦੇਖੋ, ਅਸੀਂ ਕੈਨੇਡਾ ਚ ਰਹਿੰਦੇ ਹਾਂ, ਕੈਨੇਡਾ ਦੇ ਵਿੱਚ ਜਿਹੜਾ ਬਰੈਂਪਟਨ ਸ਼ਹਿਰ ਹੈ, ਜਿਹਨੂੰ ਪੰਜਾਬੀ ਸ਼ਹਿਰ ਵੀ ਕਹਿ ਦਿੰਦੇ ਹਾਂ, ਭਰੇ ਹਰ ਕੋਰਨਰ ਦੇ ਉੱਤੇ ਪੰਜਾਬੀ ਨੇ, ਉੱਥੇ ਬੜੀ ਸ਼ਰਧਾ ਦੇ ਨਾਲ ਜਿਹੜਾ ਇਹ ਤਿਉਹਾਰ ਹੈ ਹੋਲੀ ਦਾ ਫੈਸਟੀਵਲ ਹੈ, ਬੜੇ ਸ਼ੌਕ ਤੇ ਮਲਾਰ ਨਾਲ ਮਨਾਇਆ ਗਿਆ। 13 ਤੇ 14 ਮਾਰਚ, ਅੱਜ 16 ਹੋਈ ਹੈ, 13 ਤੇ 14 ਮਾਰਚ ਨੂੰ 2 ਦਿਨ ਹੋਲੀ ਦਾ ਤਿਉਹਾਰ ਮਨਾਇਆ ਗਿਆ। ਬ੍ਰੈਂਪਟਨ ਦੇ ਅੰਦਰ ਜਿੰਨੇ ਵੀ ਮੰਦਰ ਨੇ ਸਾਰਿਆਂ ਚ ਹੀ ਮਨਾਇਆ ਹੋਊਗਾ, ਪਰ ਜਿਹੜੀ ਮੇਰੀ ਨੌਲੇਜ ਹੈ ਉਹਦੇ ਮੁਤਾਬਕ ਜਿਹੜਾ ਸਭ ਤੋਂ ਪੁਰਾਣਾ ਮੰਦਰ ਹੈ ਗੌਰ ਮੰਦਰ, ਜਿਹੜਾ ਕਿ ਗੌਰ ਰੋਡ ਦੇ ਉੱਪਰ ਹੈ, ਮੈਂ ਖੁਦ ਵੀ ਉੱਥੇ ਜਾ ਕੇ ਦੇਖਿਆ ਸ਼ਾਮ ਨੂੰ ਲੋਕ ਮੇਰੇ ਹਜ਼ਾਰਾਂ ਦੀ ਗਿਣਤੀ ਵਿਚ ਮੰਦਰ ਦੇ ਬਾਹਰ ਇਕੱਠੇ ਹੋਏ ਤੇ ਇੱਕ ਦੂਜੇ ਨਾਲ ਜਫੀਆਂ ਪਾਉਂਦੇ ਸੀ, ਗੁਲਾਲ ਸਿੱਟਦੇ ਸੀ। ਮੰਦਰ ਦੇ ਅੰਦਰ ਨਹੀਂ ਸੀ, ਕਿਉਂਕਿ ਮੰਦਰ ਦੇ ਅੰਦਰ ਜੇ ਗੁਲਾਲ ਸਿੱਟੋਗੇ ਤੇ ਉਹਦੇ ਸਾਰੇ ਕਾਰਪੇਟ ਗੰਦੇ ਹੋ ਜਾਣੇ ਸੀ। ਲੋਕਾਂ ਦੇ ਵਿਚ ਜਿੱਥੇ ਪਿਆਰ ਸੀਗਾ ਉੱਥੇ ਡਿਸਿਪਲਿਨ ਸੀਗਾ। ਮੈਨੇਜਮੈਂਟ ਨੇ ਜੋ ਕਿ ਅਨਾਊਂਸ ਕੀਤਾ ਵੀ ਅੰਦਰ ਨਹੀਂ ਆਉਣਾ ਕਿਉਂਕਿ ਖਰਾਬੀ ਹੋਊਗੀ, ਕਿਉਂਕਿ ਉਹ ਦੇਖਦੇ ਨੇ ਮੈਨੇਜਮੈਂਟ ਨੂੰ, ਮੈਨੇਜਮੈਂਟ ਚੰਗੇ ਕੰਮ ਕਰ ਰਹੀ ਹੈ। ਜੋ ਚੰਗੇ ਕੰਮ ਕਰਦੀ ਹੈ ਲੋਕਾਂ ਦੇ ਵਿਚ ਵੀ, ਫਿਰ ਆਟੋਮੈਟਿਕਲੀ ਉਹਨਾਂ ਦੀ ਜ਼ਮੀਰ ਕਹਿੰਦੀ ਹੈ ਵੀ ਸਾਨੂੰ ਵੀ ਚੰਗੇ ਕੰਮ ਕਰਨੇ ਚਾਹੀਦੇ ਨੇ। ਜਦੋਂ ਉਹ ਹੋਲੀ ਖੇਡ ਹਟੇ ਤਾਂ 6 ਵਜੇ ਉਹ ਅੰਦਰ ਆਏ ਮੰਦਰ ਚ, ਤੇ ਉਥੇ ਬੜਾ ਵਧੀਆ ਜਿਹੜਾ ਕੀਰਤਨ ਚੱਲ ਰਿਹਾ ਸੀ, ਬੜੀ ਉੱਚੀ ਉੱਚੀ ਆਵਾਜ਼ ਚ, ਬੜਾ ਲੁਤਫ ਸੀਗਾ। ਮੇਰੇ ਖਿਆਲ ਚ ਘੱਟੋ ਘੱਟ ਜੇ ਜ਼ਿਆਦਾ ਨਹੀਂ ਤੇ 1000 ਤੋਂ ਉੱਪਰ ਬੰਦਾ ਬੈਠ ਕੇ ਇੰਜੋਏ ਕਰ ਰਿਹਾ ਸੀਗਾ। ਹੈਂਜੀ, ਕੀਰਤਨ ਦੇ ਵਿਚ ਸਾਡੇ ਅਜੇ ਜੀ ਨੇ, ਇੱਕ ਮਨੋਜ ਜੀ ਨੇ, ਇੱਕ ਮਨੀਸ਼ ਜੀ ਨੇ, ਇੰਨੇ ਜੋਸ਼ ਦੇ ਵਿਚ ਉਹ ਕੀਰਤਨ ਕਰ ਰਹੇ ਸੀਗੇ। ਜਦੋਂ ਅੱਖਾਂ ਮੀਚਦੇ ਸੀ ਲੁੱਥ ਪਾਉਂਦਾ ਸੀ। ਕਈ ਮੇਰੇ ਵਰਗੇ ਬੰਦੇ ਵੀ ਸੀ ਜਿਹੜੇ ਦੇਖਦੇ ਸੀ ਵੀ ਉਹਦਾ ਕਿਹੋ ਜਿਹਾ ਰੰਗ ਲੱਗਦਾ, ਉਹ ਮੇਰੇ ਚਾਚਾ ਆ ਗਿਆ, ਉਹ ਮੇਰਾ ਫੁੱਫਾ ਆ ਗਿਆ, ਉਹਦੇ ਕੱਪੜੇ ਕਿਹੋ ਜਿਹੇ ਪਾਏ ਨੇ ਵਧੀਆ। ਜਿਹੜੇ ਲੇਡੀਜ਼ ਨੇ ਕਈ ਵਾਰੀ ਦੇਖਦੇ ਨੇ ਉਹਦੇ ਕੱਪੜੇ ਦਾ ਵਧੀਆ ਸਟਿਚਿੰਗ, ਆ ਪੁੱਛਾਂਗੇ ਵੀ ਕਿੱਥੋਂ ਸੂਟ ਸਿਲਾਇਆ। ਹਰ ਬੰਦੇ ਦਾ ਆਪਣਾ ਆਪਣਾ ਮੋਟਿਵ ਹੁੰਦਾ, ਪਰ ਜੇ ਅੱਖਾਂ ਮੀਚ ਕੇ ਗੱਲ ਕਰੀਏ ਤਾਂ ਰੱਬੀ ਆਨੰਦ ਵੀ ਆਉਂਦਾ। ਤੇ ਉਹ ਰੱਬੀ ਆਨੰਦ ਦੇਣ ਦੇ ਲਈ ਜਦੋਂ ਆਵਾਜ਼ ਆਉਂਦੀ ਹੈ, ਆਵਾਜ਼ ਕੰਨਾਂ ਨੂੰ ਅਟਰੈਕਟ ਕਰਦੀ ਹੈ। ਤੁਹਾਨੂੰ ਪਤਾ ਬਾਹਲਾ ਜਿਹੜਾ ਗਿਆਨ ਹੈ ਨਾ, ਸਾਨੂੰ ਅੱਖਾਂ ਨਾਲ ਮਿਲਦਾ। 80% ਤੋਂ ਜ਼ਿਆਦਾ ਸਾਨੂੰ ਅੱਖਾਂ ਨਾਲ ਗਿਆਨ ਮਿਲਦਾ ਤੇ 10% ਕੰਨਾਂ ਨਾਲ ਮਿਲਦਾ, ਤੇ ਬਾਕੀ ਜਿਹੜੇ 10% ਨੇ ਉਹ ਸਕਿਨ ਨਾਲ ਮਿਲਦਾ, ਮੂੰਹ ਨਾਲ ਮਿਲਦਾ, ਟੱਚ ਨਾਲ ਮਿਲਦਾ। ਪਰ ਜਿਹੜਾ ਕੰਨਾਂ ਦਾ ਗਿਆਨ ਹੁੰਦਾ ਨਾ, ਉਹ ਸਾਨੂੰ ਰੂਹਾਨੀ ਦੇ ਰੂਹਾਨੀਅਤ ਦੇ ਨੇੜੇ ਲੈ ਕੇ ਜਾਂਦਾ। ਤੁਸੀਂ ਕਿਸੇ ਵੀ ਧਾਰਮਿਕ ਸਥਾਨ ਤੇ ਜਾਓ, ਚਾਹੇ ਉਹ ਗੁਰਦੁਆਰਾ, ਚਾਹੇ ਉਹ ਗਿਰਜਾਘਰ ਹੈ, ਚਾਹੇ ਉਹ ਚਰਚ ਹੈ, ਚਾਹੇ ਸਾਨੂੰ ਬੋਲੀ ਸਮਝ ਆਉਂਦੀ ਹੈ ਨਹੀਂ ਆਉਂਦੀ, ਜਦੋਂ ਕੋਈ ਅਸੀਂ ਰੱਬ ਦੀ ਗੱਲ ਕਰਦੇ ਹਾਂ, ਰੱਬ ਦਾ ਮਿਊਜ਼ਿਕ ਹੁੰਦਾ, ਅੱਖਾਂ ਮੀਚਦੇ ਹਾਂ, ਸਾਨੂੰ ਸੇਮ ਆਨੰਦ ਆਉਂਦਾ। ਸੋ ਸਾਡੇ ਗੌਰ ਮੰਦਰ ਦੇ ਵਿਚ ਵੀ ਬਹੁਤ ਵਧੀਆ ਕੀਰਤਨ ਹੋਇਆ। ਥੱਲੇ ਪ੍ਰੀਤੀ ਭੋਜਨ ਦਾ ਬੜਾ ਜ਼ਬਰਦਸਤ ਪ੍ਰਬੰਧ ਸੀਗਾ। ਸਾਡੇ ਮਹੇਸ਼ ਜੀ ਨੇ, ਦੀਮਾਨ ਸਾਹਿਬ, ਉਹ ਕਿਚਨ ਦੇ ਇੰਚਾਰਜ ਨੇ, ਤੇ ਉਹਨਾਂ ਨੂੰ ਮਿਲੇ। ਉਹਨਾਂ ਦਾ ਪਤਾ ਹੀ ਨਹੀਂ, ਗੁੰਮਸੁੰਮ ਰਹਿੰਦੇ ਨੇ, ਕੰਮ ਕਰਦੇ ਨੇ, ਕਦੇ ਮੂਹਰੇ ਆਉਣ ਦੀ ਕੋਸ਼ਿਸ਼ ਨਹੀਂ ਕਰਦੇ। ਉਹ ਦੀਪਾਨਕਰ ਪਾਲ ਨੇ, ਅਸ਼ੋਕ ਜੀ ਨੇ, ਸੁਰਿੰਦਰ ਝਾਨ ਹੈ, ਹੋਰ ਸੇਵਾ ਦੇ ਵਲੰਟੀਅਰ ਨੇ, ਤਿਲਕਰਾ, ਜਰਾਜੂ, ਅਲਕਾ, ਰਮੇਸ਼, ਭਾਂਡੇ ਮਾਂਜਣ ਚ ਇੱਕ ਛੋਟੇ ਜਿਹੇ ਸਰਦਾਰ ਜੀ ਨੇ, ਲਾਲ ਪੱਗ ਬੰਨੀ ਹੁੰਦੀ ਹੈ ਉਹਨਾਂ ਦੀ, ਮੈਂ ਉਹਨਾਂ ਨੂੰ ਪਿਛਲੇ 2 ਸਾਲਾਂ ਦੇ ਬੜੀ ਸ਼ਰਧਾ ਦੇ ਨਾਲ ਹਰ ਤਰ੍ਹਾਂ ਦੀ ਸੇਵਾ ਕਰਦੇ ਨੇ। ਸੋ ਇਹ ਸੇਵਾ ਜਿਹੜੀ ਹੈ ਉੱਥੇ ਦੇਖਣ ਨੂੰ ਮਿਲਿਆ, ਉਹਦੇ ਨਾਲ ਪਿਆਰ ਵੱਧ ਹੈ। ਵਾਸੂਦੇਵਾ ਜੀ ਤੇ ਫੂਲ ਚੰਦ ਜੀ ਦਾ ਕਹਿਣਾ ਹੀ ਕੀ ਹੈ, ਇਹ ਵੀ ਪੰਡਿਤ ਨੇ ਜਿਹੜੇ ਕਿ ਲੋਕਾਂ ਦੇ ਵਿੱਚ ਪਿਆਰ ਇੰਨਾ ਜ਼ਿਆਦਾ ਵੱਧ ਗਿਆ ਕਿ ਹੁਣ ਗੌਰ ਮੰਦਰ ਦੇ ਵਿੱਚ ਹਰ ਫੰਕਸ਼ਨ ਦੇ ਉੱਤੇ ਇੰਨਾ ਇਕੱਠ ਹੁੰਦਾ। ਹੁਣ ਬਾਲਾ ਜੀ ਦੀ 16 ਤਰੀਕ ਨੂੰ ਮੇਰੇ ਖਿਆਲ ਝਾਕੀਆਂ ਨਿਕਲਣੀਆਂ ਨੇ, ਐਸੇ ਅੱਜ ਨਿਕਲਣੀਆਂ ਹੋਣਗੀਆਂ ਸ਼ਾਇਦ ਪ੍ਰੋਗਰਾਮ। ਸੋ ਧਾਰਮਿਕ ਸਥਾਨਾਂ ਤੇ ਜਾਓ, ਸਾਰੇ ਗੁਰਦੁਆਰੇ ਚ ਵੀ ਜਾਓ, ਮੰਦਰ ਚ ਵੀ ਜਾਓ, ਮਸਜਿਦ ਚ ਵੀ ਜਾਓ, ਉੱਥੇ ਪਿਆਰ ਵੰਡਣ ਜਾਓ, ਪਿਆਰ ਲੈ ਕੇ ਆਓ ਤੇ ਪਿਆਰ ਵੰਡਣ ਜਾਓ। ਇਹੀ ਸਾਡੀ ਗੌਰ ਮੰਦਰ ਦੀ ਖਾਸੀਅਤ ਹੈ ਕਿ ਉੱਥੇ ਦਿਨ ਪ੍ਰਤੀ ਦਿਨ ਤਰੱਕੀ ਹੋ ਰਹੀ ਹੈ। ਹੁਣ ਆਪਾਂ ਗੱਲ ਕਰੀਏ ਕਿ ਹੋਲੀ ਜਿਹੜੀ ਹੈ ਨਾ, ਇੰਡੀਆ ਦੇ ਵਿੱਚ, ਪੂਰੇ ਇੰਡੀਆ ਵਿੱਚ 2 ਦਿਨ ਮਨਾਈ ਜਾਂਦੀ ਹੈ। ਇੱਕ ਨੂੰ ਛੋਟੀ ਹੋਲੀ ਕਹਿੰਦੇ ਨੇ, ਉਸ ਦਿਨ ਹੋਲਿਕਾ, ਉਹਦੀ ਡੈਥ ਹੋਈ ਸੀ, ਉਹ ਜਲ ਗਈ ਸੀ, ਸੜ ਗਈ ਸੀ, ਕਿਉਂਕਿ ਉਹ ਬੁਰਾ ਹੀ ਕੰਮ ਕਰਦੀ ਸੀ। ਇਸ ਕਰਕੇ ਬੁਰੇ ਕੰਮਾਂ ਨੂੰ ਖਤਮ ਕਰਨ ਦੇ ਲਈ ਅਸੀਂ ਉਹ ਖੁਸ਼ੀ ਦੇ ਵਿੱਚ ਦੂਜੇ ਦਿਨ ਪੂਰੀ ਹੋਲੀ ਮਨਾਉਂਦੇ ਹਾਂ। ਜਦੋਂ ਰੰਗ ਗੁਲਾਲ ਸੁਣਦੇ, ਅੱਜ ਕੱਲ੍ਹ ਤਾਂ ਫੁੱਲਾਂ ਦੀ ਹੋਲੀ ਮਨਾਈ ਜਾਂਦੀ ਹੈ। ਉਹ ਆਪਾਂ ਜਿਹੜੀ ਯੂਪੀ ਦੇ ਵਿੱਚ ਜਿਹੜਾ ਮਥੁਰਾ ਬਿੰਦਰਾਵਨ ਹੈ, ਉਸ ਬ੍ਰਿਜ ਦੀ ਹੋਲੀ, ਜਿੱਥੋਂ ਦੁਨੀਆਂ ਦੇ ਹਜ਼ਾਰਾਂ ਲੱਖਾਂ ਬੰਦੇ ਉਹ ਹੋਲੀ ਦੇਖਣ ਆਉਂਦੇ, ਤਾਂ ਪੂਰਾ 40 ਦਿਨ ਚੱਲਦੀ ਹੈ ਹੋਲੀ, ਉਹਦੇ ਉੱਤੇ ਵੀ ਗੱਲ ਕਰਾਂਗੇ। ਦੇਖੋ ਜਿਹੜੀ ਹੋਲਿਕਾ ਜਿਹੜੀ ਹੈਗੀ, ਐਕਚੁਲੀ ਜਿਹੜੀ ਸੀਗੀ, ਉਹ ਮਨਾਈ ਕਿਉਂ ਜਾਂਦੀ ਹੈ, ਉਹਦੇ ਵਿੱਚ ਇੱਕ ਸਟੋਰੀ ਇਹ ਹੈ ਵੀ ਇੱਕ ਰਾਜਾ ਸੀਗਾ। ਹਾਂਜੀ, ਉਹ ਰਾਜਾ ਜਿਹੜਾ ਸੀਗਾ, ਤੁਹਾਨੂੰ ਪਤਾ ਵੀ ਹਰਨਾਕਸ਼, ਉਹ ਰੱਬ ਦੀ ਪੂਜਾ ਕੀਤੀ ਉਹਨੇ, ਤੇ ਬ੍ਰਹਮਾ ਜੀ ਤੋਂ ਗਿਆਨ ਲੈ ਵਰ ਲੈ ਲਿਆ ਕਿ ਮੈਂ ਅਮਰ ਹੋਵਾਂ, ਮਾਰਾ। ਉਹ ਕਹਿੰਦੇ ਅਮਰ ਤਾਂ ਨਹੀਂ ਹੋ ਸਕਦਾ, ਜਿਹੜਾ ਬੰਦਾ ਪੈਦਾ ਹੋਏ ਨੇ ਮਰਨਾ ਪੈਣਾ। ਫਿਰ ਉਹਨੇ ਚਲਾਕੀ ਨਾਲ ਕਿਹਾ ਬ੍ਰਹਮਾ ਜੀ ਨੂੰ ਕਿ ਇੰਜ ਕਰੋ, ਮੇਰੀ ਮੌਤ ਨਾ ਘਰ ਦੇ ਅੰਦਰ ਹੋਵੇ ਤੇ ਨਾ ਘਰ ਦੇ ਬਾਹਰ ਹੋਵੇ। ਉਹ ਕਹਿੰਦੇ ਤਸਾਸੋ। ਦੂਜੀ ਕਹਿੰਦੀ ਨਾ ਮੇਰੀ ਮੌਤ ਦਿਨੇ ਹੋਵੇ ਤੇ ਨਾ ਹੋਵੇ ਰਾਤ ਨੂੰ। ਉਹ ਕਹਿੰਦੇ ਤਸਾਸੋ। ਉਹ ਫਿਰ ਤੀਜੀ ਗੱਲ ਕਹਿੰਦਾ ਨਾ ਮੇਰੀ ਧਰਤੀ ਤੇ ਮੌਤ ਹੋਵੇ ਨਾ ਅਸਮਾਨ ਚੋਂ ਕਹਿੰਦੇ ਤਥਾਸਤੂ। ਫਿਰ ਕਹਿੰਦਾ ਨਾ ਮੇਰੀ ਮੌਤ ਕਿਸੇ ਹਥਿਆਰ ਨਾਲ ਹੋਵੇ ਉਹ ਕਹਿੰਦੇ ਤਥਾਸਤੂ। ਚਲਾਕੀ ਨਾਲ ਉਹਨੇ ਸਾਰੀਆਂ ਗੱਲਾਂ ਲੈ ਲਈਆਂ ਤੇ ਅਖੀਰ ਚ ਆਪਣੇ ਆਪ ਨੂੰ ਰੱਬ ਹੀ ਸਮਝਣ ਲੱਗ ਗਿਆ ਵੀ ਮੇਰੀ ਤਾਂ ਮੌਤ ਹੋਣੀ ਹੀ ਨਹੀਂ, ਲੋਕਾਂ ਤੇ ਤਸ਼ੱਦਦ ਕਰਨ ਲੱਗ ਗਿਆ। ਸੋ ਪਰਮਾਤਮਾ ਦੀ ਲੀਲਾ ਬੜੀ ਨਿਆਰੀ ਹੈ, ਪਰਮਾਤਮਾ ਦੀਆਂ ਸਕੀਮਾਂ ਦਾ ਕੁਛ ਨਹੀਂ ਪਤਾ, ਅਸੀਂ ਜੋ ਮਰਜ਼ੀ ਕਰੀ ਚੱਲੀਏ। ਉਹਨੇ ਤਾਂ ਚਲਾਕੀ ਨਾਲ ਇੰਨੇ ਲੈ ਲਏ ਵੀ ਨਾ ਮੈਂ ਅੰਤ ਘਰੇ ਅੰਦਰ ਮਰਾਂ, ਨਾ ਬਾਹਰ ਮਰਾਂ, ਨਾ ਦਿਨੇ ਮਰਾਂ, ਨਾ ਰਾਤ ਨੂੰ ਮਰਾਂ, ਨਾ ਜ਼ਮੀਨ ਤੇ ਮਰਾਂ, ਨਾ ਅਸਮਾਨ ਤੇ ਮਰਾਂ, ਨਾ ਕਿਸੇ ਹਥਿਆਰ ਨਾ ਮਰਾਂ। ਜਦੋਂ ਉਹ ਜ਼ਿਆਦਾ ਪਾਗਲ ਹੋ ਗਿਆ, ਜ਼ਿਆਦਾ ਰਾਕਸ਼ਸ ਹੋ ਗਿਆ, ਲੋਕਾਂ ਨੂੰ ਤੰਗ ਕਰਨਾ ਸ਼ੁਰੂ ਕਰਤਾ, ਤਾਂ ਪਰਮਾਤਮਾ ਨੇ ਉਹਦੇ ਘਰ ਪ੍ਰਹਲਾਦ ਨੂੰ ਭੇਜਿਆ। ਉਸ ਵੇਲੇ ਜਿਹੜਾ ਆਪਣਾ ਹਰਨਾਕਸ਼ ਸੀਗਾ ਉਹ ਸ਼ਿਵਜੀ ਮਹਾਰਾਜ ਦਾ ਬੜਾ ਰੱਬ ਦੇ ਹੀ ਸਿੱਧੇ ਖਿਲਾਫ਼ ਸੀਗਾ, ਪੂਰਾ ਰੱਬ ਨੂੰ ਗਾਲਾਂ ਕੱਢਦਾ ਸੀ, ਮੈਨੂੰ ਪੂਜੋ ਮੈਨੂੰ ਪੂਜੋ, ਲੋਕ ਡਰਦੇ ਮਾਰੇ ਉਹਨੂੰ ਪੂਜਣ ਲੱਗ ਗਏ, ਰੱਬ ਤੋਂ ਉੱਪਰ ਸਮਝਣ ਲੱਗ ਗਏ। ਪਰ ਉਹਦੇ ਘਰ ਜਿਹੜਾ ਪ੍ਰਹਲਾਦ ਪੈਦਾ ਹੋਇਆ ਉਹ ਵਿਸ਼ਨੂੰ ਭਗਵਾਨ ਦੀ ਪੂਜਾ ਕਰਦਾ ਸੀਗਾ। ਉਹਨੇ ਜੋ ਪਿਓ ਨੇ ਕਿਹਾ ਤੂੰ ਆਹ ਕੀ ਕਰੀ ਜਾਂਦਾ, ਤੂੰ ਮੈਨੂੰ ਪੂਜ, ਸਾਰੀ ਦੁਨੀਆ ਮੈਨੂੰ ਪੂਜਦੀ ਹੈ, ਉਹ ਕਹਿੰਦਾ ਨਾ ਤੁਸੀਂ ਕੋਈ ਚੀਜ਼ ਨਹੀਂ, ਮੈਂ ਰੱਬ ਹੋਰ ਚੀਜ਼ ਹੈ, ਤੁਸੀਂ ਤਾਂ ਜ਼ੁਲਮ ਕਰ ਰਹੇ ਹੋ, ਜ਼ਬਰਦਸਤੀ ਮਨਾਉਣਾ ਚਾਹੁੰਦੇ ਹੋ, ਮੈਂ ਜ਼ਬਰਦਸਤੀ ਮੰਨਣਾ। ਉਹ ਉਹਨਾਂ ਨੂੰ ਵਿਸ਼ਨੂੰ ਨੂੰ ਮੰਨਦਾ ਸੀਗਾ, ਰੱਬ ਜਿਹੜਾ ਸੀਗਾ ਪਿਓ ਉਹਦੇ ਵੀ ਅਗੇਂਸਟ ਹੋ ਗਿਆ, ਕਦੇ ਹਾਥੀ ਦੇ ਅੱਗੇ ਪਾਤਾ, ਕਦੇ ਸੰਗਲਾਂ ਬਣ ਕੇ ਪਹਾੜਾਂ ਤੋਂ ਸਿੱਟਤਾ, ਕਦੇ ਪਾਣੀ ਸਿੱਟਤਾ, ਜਿਹਦੇ ਸਿਰ ਦੇ ਉੱਤੇ ਜਿਸ ਕੇ ਸਰ ਉੱਪਰ ਤੂੰ ਸਵਾਮੀ ਸੋ ਦੁੱਖ ਐਸਾ ਪਾਏ। ਪਰਮਾਤਮਾ ਜਿਹਦੇ ਨਾਲ ਹੁੰਦਾ ਉਹਦਾ ਕੋਈ ਬਾਲ ਵਿੰਗਾ ਨਹੀਂ ਕਰ ਸਕਦਾ, ਇਹ ਗੱਲ ਹਕੀਕਤ ਹੈ। ਸੋ ਉਹਦਾ ਜਦੋਂ ਕੁਛ ਵੀ ਨੁਕਸਾਨ ਨਾ ਹੋਇਆ ਤਾਂ ਫਿਰ ਹਰਨਾਕਸ਼, ਕਿਉਂਕਿ ਬੁੱਧੀ ਮੋਟੀ ਹੁੰਦੀ ਹੈ, ਉਹਨੇ ਆਪਣੀ ਭੈਣ ਹੋਲੀਕਾ ਸੀਗੀ ਉਹਨੂੰ ਇੱਕ ਸ਼ਰਾਪ ਮਿਲਿਆ ਵਸੀ ਬ੍ਰਹਮਾ ਜੀ ਤੋਂ ਵੀ ਆਹ ਇੱਕ ਕੱਪੜਾ ਜਿਹਨੂੰ ਸ਼ੌਲ ਕਹਿ ਲਓ ਵੀ ਇਹ ਸ਼ੌਲ ਜਿੱਥੇ ਮਰਜ਼ੀ ਹੋ ਜਾਵੇ ਤੇ ਅੱਗ ਦਾ ਅਸਰ ਕੋਈ ਨਹੀਂ। ਉਹਨਾਂ ਨੇ ਸਕੀਮ ਬਣਾ ਲਈ ਵੀ ਐਂ ਕਰਦੇ ਆ, ਤੂੰ ਆਪਣਾ ਸ਼ੌਲ ਸਰੀਰ ਤੇ ਰੱਖ ਲਈ, ਤੂੰ ਆਪਣੀ ਗੋਦੀ ਚ, ਛੋਟਾ ਹੀ ਆ ਬੱਚਾ ਪ੍ਰਹਲਾਦ, ਉਹਨੂੰ ਗੋਦੀ ਚ ਬਿਠਾ ਲਈ ਵੀ ਅੱਗ ਲਾਉਣੀ ਆ, ਵੀ ਜੋ ਤੂੰ ਬੈਠੇਗੀ ਅੱਗ ਲਾ ਦਿਆਂਗੇ, ਤੇਰੇ ਉੱਤੇ ਸ਼ੌਲ ਪਾਈ ਹੋਊਗੀ, ਤੂੰ ਤਾਂ ਬਾਜੀਗੀ, ਪ੍ਰਹਲਾਦ ਨੂੰ ਅੱਗ ਲੱਗ ਜੂਗੀ। ਇਹ ਚਲਾਕੀਆਂ ਕੀਤੀਆਂ। ਜਦੋਂ ਕਹਿੰਦੇ ਉਹ ਅੱਗ ਲਾਈ ਤੇ ਇੰਨੀ ਹਨੇਰੀ ਚੱਲੀ, ਪਰਮਾਤਮਾ ਚਲੇ, ਉਹ ਸ਼ੌਲ ਉੱਡ ਕੇ ਬੱਚੇ ਤੇ ਆ ਗਈ, ਬੱਚਾ ਬਚ ਗਿਆ, ਹੋਲੀਕਾ ਮਰ ਗਈ, ਤੇ ਲੋਕਾਂ ਨੂੰ ਪਤਾ ਸੀ ਵੀ ਇਹ ਚਲਾਕੀਆਂ ਕਰਦੇ ਨੇ। ਫਿਰ ਉਹ ਮਰਨ ਤੋਂ ਬਾਅਦ ਲੋਕਾਂ ਨੇ ਖੁਸ਼ੀ ਚ ਇੱਕ ਦੂਜੇ ਨੂੰ ਵਧਾਈਆਂ ਦਿੱਤੀਆਂ ਤੇ ਇਸ ਤਰ੍ਹਾਂ ਹੋਲੀ ਦਾ ਜਿਹੜਾ ਤਿਉਹਾਰ ਹੈ ਇਹ ਮਨਾਇਆ ਗਿਆ। ਫਿਰ ਜਿਹੜੀ ਗੱਲ ਹੈ ਇੱਕ ਸਿੱਖ ਭਾਈਚਾਰੇ ਦੇ ਵਿੱਚ ਵੀ ਹੈ, ਉਹ 1699 ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਖਾਲਸਾ ਪੰਥ ਦੀ ਨੀਂਹ ਰੱਖੀ ਸੀਗੀ ਤੇ 1700 ਵਿੱਚ ਜਾਂ 1701 ਦੇ ਵਿੱਚ ਆਨੰਦਪੁਰ ਸਾਹਿਬ ਦਾ ਕੇਸਗੜ੍ਹ ਗੁਰਦੁਆਰਾ, ਉੱਥੇ ਉਹਨਾਂ ਨੇ ਪਤਾ ਸੀਗਾ ਕਿ ਔਰੰਗਜ਼ੇਬ ਤੰਗ ਕਰਦਾ ਹੈ ਹਿੰਦੂਆਂ ਨੂੰ, ਉਸ ਵੇਲੇ ਹਿੰਦੂ ਹੀ ਸੀਗੇ, ਸਿੱਖ ਤਾਂ 1699 ਵਿੱਚ ਪੈਦਾ ਹੋਏ ਨੇ, ਬਣੇ ਨੇ ਹਿੰਦੂਆਂ ਤੋਂ। ਸੋ ਉਹਨਾਂ ਨੇ ਕੀ ਕੀਤਾ, ਕਿਉਂਕਿ ਔਰੰਗਜ਼ੇਬ ਤੰਗ ਕਰਦਾ ਸੀ, ਸੋ ਉਹਨਾਂ ਨੇ ਜਾਗ੍ਰਿਤੀ ਕੌਮ 'ਚ ਪੈਦਾ ਕਰਨ ਦੇ ਲਈ ਉਹ ਮੈਚ ਕਰਾਉਂਦੇ ਸੀਗੇ ਹਥਿਆਰਾਂ ਦਾ। ਉਸ ਵੇਲੇ ਬੰਦੂਕਾਂ ਤਾਂ ਹੁੰਦੀਆਂ ਨਹੀਂ, ਸਟੇਜ ਤਰ੍ਹਾਂ ਹੁੰਦੀਆਂ, ਤਲਵਾਰਾਂ ਹੋਈਆਂ, ਜੋ ਵੀ ਨੇਜੇ ਸੀਗੇ, ਦੋ ਟੀਮਾਂ ਬਣਾਉਂਦੇ ਸੀ, ਉਹਨਾਂ 'ਚ ਲੜਾਈ ਦੀ ਟ੍ਰੇਨਿੰਗ ਕਰਦੇ ਸੀ, ਫ੍ਰੈਂਡਲੀ ਮੈਚ ਹੁੰਦੇ ਸੀ, ਤੇ ਜਿਹੜਾ ਜਿੱਤਦਾ ਸੀ ਉਹਨੂੰ ਸਰੂਪਾ ਦਿੱਤਾ ਜਾਂਦਾ ਸੀ ਤਾਂ ਕਿ ਟਾਈਮ ਆ ਕੇ ਔਰੰਗਜ਼ੇਬ ਦੇ ਜ਼ੁਲਮਾਂ ਦਾ ਸਾਹਮਣਾ ਕਰ ਸਕੇ। ਹੁਣ ਗੱਲ ਇਹ ਹੈਗੀ ਤੀਸਰੀ ਗੱਲ, ਉਹ ਜਿਹੜੀ ਹੋਲੀ ਹੈ ਨਾ ਉਹ ਬ੍ਰਿਜ ਦੀ ਹੋਲੀ ਹੈ। ਬ੍ਰਿਜ ਜਿਹੜਾ ਹੈਗਾ, ਬ੍ਰਜ ਕਹਿ ਲਓ, ਬ੍ਰਿਜ ਕਹਿ ਲਓ, ਉਹ ਯੂਪੀ ਦੇ ਅੰਦਰ ਜਿਹੜਾ ਉੱਤਰ ਪ੍ਰਦੇਸ਼ ਇੰਡੀਆ ਦਾ ਹੈ ਉਹਦੇ ਵਿੱਚ ਮਥੁਰਾ ਵਿੰਦਰਾਵਨ ਹੈ, ਉੱਥੇ 40 ਦਿਨ ਹੋਲੀ ਮਨਾਈ ਜਾਂਦੀ ਹੈ। ਦੁਨੀਆਂ ਦੇ ਵੱਖ ਵੱਖ ਦੇਸ਼ਾਂ ਤੋਂ ਲੋਕ ਸਪੈਸ਼ਲੀ ਆ ਕੇ ਹੋਲੀ ਦੇਖਣ ਆਉਂਦੇ ਨੇ। ਮੈਨੂੰ ਵੀ ਹੋਲੀ ਦੇਖਣ ਦਾ ਮੌਕਾ ਮਿਲਿਆ, ਪਾਰਟੀਸਪੇਟ ਕਰਨ ਦਾ ਮੌਕਾ ਮਿਲਿਆ। ਸਾਡੇ ਰਿਸ਼ਤੇਦਾਰ ਨੇ ਪਿਊਸ਼ ਜੀ, ਉਹਨਾਂ ਦੇ ਵਾਈਫ ਠਾਕਰ ਜੀ ਦੇ ਬਹੁਤ ਵੱਡੇ ਭਗਤ ਨੇ, ਉਹਨਾਂ ਨੇ ਸਾਨੂੰ ਇਨਵਾਈਟ ਕੀਤਾ। ਇੱਕ ਅੱਧੇ ਫੈਮਿਲੀ, ਦੋ ਫੈਮਿਲੀਆਂ ਹੋਰ ਵੀ ਸੀ, ਉਹਨਾਂ ਨੇ ਦੇਖਿਆ ਠਾਕੁਰ ਜੀ ਦੇ ਅੱਗੇ ਫੁੱਲਾਂ ਦੀ ਹੋਲੀ ਖੇਡੀ, ਸਾਡੇ ਵੀ ਤਿਲਕ ਲਗਾਇਆ ਤੇ ਨਾਲ ਰਾਤ ਨੂੰ ਖਾਣਾ ਪੀਣਾ ਕੀਤਾ। ਸੋ ਇਸੇ ਤਰ੍ਹਾਂ ਹੀ ਯੂਪੀ ਦੇ ਅੰਦਰ ਹੋਲੀ 40 ਦਿਨ ਮਨਾਈ ਜਾਂਦੀ ਹੈ। ਦੇਖੋ ਜਿਹੜੀ ਬਸੰਤ ਪੰਚਮੀ ਹੁੰਦੀ ਹੈ ਨਾ ਉਹ ਫਰਵਰੀ 'ਚ ਆਉਂਦੀ ਹੈ, ਇਸ ਸਾਲ ਫਰਵਰੀ ਦੇ ਵਿੱਚ 2 ਜਾਂ 3 ਨੂੰ ਸੀਗੀ। ਉਸ ਤੋਂ ਬਾਅਦ ਇਹਨਾਂ ਦਾ ਸ਼ੁਰੂ ਹੋ ਜਾਂਦਾ ਹੋਲੀ ਦਾ ਫੈਸਟੀਵਲ। ਇਹ ਹੋਲੀ ਫੈਸਟੀਵਲ ਕਿਉਂਕਿ ਬੜੀ ਪਾਪੂਲਰ ਹੈ, ਇਹਨੂੰ ਆਪਾਂ ਥੋੜਾ ਸਵਾਦ ਨਾਲ ਇੰਟਰਸਟਿੰਗ ਤਰੀਕੇ ਨਾਲ ਕਰਾਂਗੇ। ਸੋ ਪਹਿਲਾਂ ਗਾਣੇ ਹੀ ਸੁਣ ਲਓ, ਗਾਣਾ ਸੁਣ ਲਈਏ ਫਿਰ ਹੋਲੀ ਦਾ ਮੂਡ ਬਣ ਜੂਗਾ ਤੇ ਫਿਰ ਆਪਾਂ ਸਿੱਧੇ ਚੱਲਾਂਗੇ ਮਥੁਰਾ ਵਿੰਦਰਾਵਨ। ਚਾਹੇ ਟ੍ਰੇਨ ਤੇ ਜਾਓ, ਚਾਹੇ ਜਹਾਜ਼ ਤੇ ਜਾਓ, ਚਾਹੇ ਟੈਕਸੀ ਤੇ ਜਾਓ, ਚਾਹੇ ਕਾਰ ਤੇ ਜਾਓ, ਫਿਰ ਉੱਥੋਂ ਦੀ ਹੋਲੀ ਦੇ ਆਪਾਂ ਨਜ਼ਾਰੇ ਲੈਂਦੇ ਹਾਂ। ਮੈਂ ਤੁਹਾਡੇ ਨਾਲ ਸਾਂਝਾ ਪਾਊਂਗਾ, ਸੁਣੋ ਗਾਣਾ।
ਰੰਗ ਬਰਸੇ ਭੀਗੇ ਚੁਨਰ ਵਾਲੀ ਰੰਗ ਬਰਸੇ
ਔਰ ਇੱਕ
ਕਿਨੇ ਮਾਰੀ ਪਿਚਕਾਰੀ ਤੋਰੀ ਭੀਗੀ ਅੰਗੀਆ ਓ ਰੰਗ ਰਸੀਆ ਰੰਗ ਰਸੀਆ ਹੋ रंग बरसे अरे रंग बरसे भीगे चुनर वाली रंग बरसे रंग बरसे भीगे चुनर वाली रंग बरसे रंग बरसे भीगे चुनर वाली रंग बरसे की थारी में जोना परोसा
सोने की थारी में जोना परोसा
अरे सोने की थारी में सोने की थारी में जोना परोसा अरे खाए गोरी का यार बलम तरसे रंग बरसे रंग बरसे भीगे चुनर वाली रंग बरसे
वेलकम बैक। जिस तरह के तहु गाने तो पता लग गया होगा अमिताभ बच्चन जी का कि आप होली के उपर होली फेस्टिवल के उत्ते जेडे कि दो तीन दिन पहला ही आप मनाई उसके गलबात कर रहे हैं। मेनू हुनी हुनी मैसेज मिले है ਕਿ ਤੁਸੀਂ ਹੋਲਿਕਾ ਦਾ ਬਦ ਦੀ ਗੱਲ ਕਰਤੀ ਕਿ ਕਿਸ ਤਰ੍ਹਾਂ ਉਹਦੀ ਡੈਥ ਹੋਈ ਸੀਗੀ ਤੇ ਪ੍ਰਹਲਾਦ ਸਾਹਿਬ ਬਚ ਗਏ ਕਿਉਂਕਿ ਉਹ ਵਿਸ਼ਨੂੰ ਦੇ ਭਗਤ ਸੀਗੇ, ਪਰ ਤੁਸੀਂ ਇਹ ਨਹੀਂ ਦੱਸਿਆ ਵੀ ਜਿਹੜਾ ਹਰਨਾਕਸ ਸੀਗੀ ਉਹਦੀ ਫਿਰ ਮੌਤ ਕਿਵੇਂ ਹੋਈ, ਕਿਉਂਕਿ ਉਹਨੇ ਵਰਤਾ ਲਿਆ ਸੀ ਕਿ ਮੇਰੀ ਮੌਤ ਨਾ ਘਰ ਦੇ ਅੰਦਰ ਹੋਵੇ, ਨਾ ਬਾਹਰ ਹੋਵੇ, ਨਾ ਦਿਨੇ ਹੋਵੇ, ਨਾ ਰਾਤ ਨੂੰ ਹੋਵੇ, ਨਾ ਧਰਤੀ ਤੇ ਹੋਵੇ, ਨਾ ਅਸਮਾਨ ਤੇ ਹੋਵੇ, ਤੇ ਨਾ ਕਿਸੇ ਹਥਿਆਰ ਨਾਲ ਹੋਵੇ, ਮੌਤ ਕਿਵੇਂ ਹੋਈ? ਕਹਿੰਦੇ ਰੱਬ ਦੇ ਘਰ ਬੜੇ ਲੰਬੇ ਹੁੰਦੇ ਨੇ, ਸੋ ਵਿਸ਼ਨੂੰ ਕਿਉਂਕਿ ਉਹ ਰੱਬ ਨੂੰ ਨਫ਼ਰਤ ਕਰਦਾ ਸੀ, ਪ੍ਰਹਲਾਦ ਅੰਦਰ ਭਗਤੀ ਕਰ ਰਿਹਾ ਸੀ, ਡਿਫਰੈਂਟ ਡਿਫਰੈਂਟ ਸਟੋਰੀ ਨੇ, ਪ੍ਰਹਲਾਦ ਭਗਤੀ ਕਰ ਰਿਹਾ ਸੀਗਾ, ਜਦੋਂ ਪਤਾ ਲੱਗਿਆ ਕਿ ਉਹ ਵਿਸ਼ਨੂੰ ਦੇ ਮੰਦਰ ਚ ਬੈਠਾ ਭਗਤੀ ਕਰ ਰਿਹਾ ਤੇ ਇਹਨੂੰ ਗੁੱਸੇ ਚ ਗਿਆ ਉੱਥੇ, ਤੇ ਬਾਹਰ ਸੀਗਾ ਥੰਮ ਜਿਹਨੂੰ ਆਪਾਂ ਪੋਲ ਕਹਿ ਲਓ, ਤੇ ਇਹਨੇ ਗੁੱਸੇ ਚ ਆ ਕੇ ਮੁੱਕਾ ਮਾਰਿਆ, ਜਦੋਂ ਜ਼ੋਰ ਦੀ ਮੁੱਕਾ ਮਾਰਿਆ ਤੇ ਪੋਲ ਗਿਆ ਟੁੱਟ ਤੇ, ਕਹਿੰਦੇ ਉਹ ਚੋਂ ਲਾਈਟ ਨਿਕਲੀ ਤੇ ਉਹ ਲਾਈਟ ਦੇ ਵਿੱਚੋਂ ਕਿਹੋ ਜਿਹੀ ਲਾਈਟ ਸੀ ਜਿਹਦਾ ਜਿਹੜਾ ਧੜ ਸੀ ਗਲੇ ਤੋਂ ਥੱਲੇ ਥੱਲੇ ਉਹ ਸਰੀਰ ਬੰਦੇ ਦਾ ਸੀ ਤੇ ਉੱਪਰਲਾ ਸ਼ੇਰ ਦਾ ਸੀਗਾ, ਹੱਥ ਪੈਰ ਵੀ ਸ਼ੇਰ ਦੇ ਸੀਗੇ, ਤੇ ਉਹਨੇ ਜਦੋਂ ਨਿਕਲਿਆ ਤੇ ਉਹਨੇ ਫਿਰ ਉਹ ਘਰ ਦੇ ਬਾਹਰ ਸੀਗਾ, ਦਰਵਾਜ਼ੇ ਦੇ ਉੱਤੇ ਸੀਗਾ, ਤੇ ਹਰਨਾਕਸ਼ ਨੂੰ ਰੱਖ ਲਿਆ ਪੱਟਾਂ ਦੇ ਉੱਤੇ, ਲੱਤਾਂ ਦੇ ਜਿਹੜੇ ਉੱਤੇ ਪੱਟ ਹੁੰਦੇ ਨੇ ਉਹਦੇ ਉੱਤੇ ਰੱਖ ਲਿਆ, ਹੋ ਗਿਆ ਨਾ, ਤੇ ਦਰਵਾਜ਼ੇ ਦੇ ਉੱਤੇ, ਨਾ ਘਰ ਦੇ ਅੰਦਰ ਨਾ ਬਾਹਰ, ਨਾ ਜ਼ਮੀਨ ਤੇ ਨਾ ਅਸਮਾਨ ਪੱਟਾਂ ਤੇ, ਨਾ ਦਿਨੇ ਨਾ ਰਾਤ। ਉਸ ਵੇਲੇ ਕਹਿੰਦੇ ਜਦੋਂ ਰੱਖਿਆ ਸੀਗਾ ਉਸ ਵੇਲੇ ਸੂਰਜ ਢਲ ਰਿਹਾ ਸੀਗਾ ਤੇ ਚੰਦਰਮਾ ਚੜ੍ਹਨ ਵਾਲਾ ਸੀਗਾ, ਨਾ ਦਿਨ ਸੀ ਨਾ ਰਾਤ ਸੀ, ਤੇ ਨਾ ਉਹ ਕਹਿੰਦਾ ਜੀ ਮੈਨੂੰ ਸ਼ਾਸਤਰਾਂ ਨਾਲ ਮਾਰੋ, ਉਹ ਹੱਥ ਸੀਗੇ ਉਹਦੇ ਸ਼ੇਰ ਵਾਲੇ, ਉਹਨੇ ਨੌਂ ਕਵੋ ਕਵੋ ਕੇ ਉਹਦੀ ਜਾਨ ਮਾਰਤੀ, ਸੋ ਅਖੀਰ ਚ ਉਹਦੀ ਮੌਤ ਹੋ ਗਈ। ਇਸ ਤਰ੍ਹਾਂ ਉਹਦੀ ਮੌਤ ਹੋਈ ਸੀ, ਲੋਕਾਂ ਨੇ ਖੁਸ਼ੀ ਮਨਾਈ ਸੀ। ਸੋ ਮੈਂ ਭਾਈ ਸਾਹਿਬ ਤੁਹਾਡੇ ਸਵਾਲ ਦਾ ਜਵਾਬ ਦੇਣ ਦੀ ਕੁਛ ਕੀਤਾ, ਮੈਂ ਭੁੱਲ ਗਿਆ ਕਿਉਂਕਿ ਲਾਈਵ ਕਰਦੇ ਬਹੁਤ ਸਾਰੀਆਂ ਗੱਲਾਂ ਭੁੱਲ ਜਾਂਦੇ ਆਪਾਂ, ਉਹਦੇ ਲਈ ਮੈਂ ਸੋਰੀ ਮੰਗਦਾ। ਹੁਣ ਗੱਲ ਕਰੀਏ ਯੂਪੀ ਦੇ ਅੰਦਰ ਜਿਹੜੀ ਹੋਲੀ ਮਨਾਈ ਜਾਂਦੀ ਹੈ, ਮੈਂ ਕਿਹਾ ਸੀ 40 ਦਿਨ ਮਨਾਈ ਜਾਂਦੀ ਹੈ, ਇਸ ਸਾਲ 3 ਫਰਵਰੀ ਤੋਂ ਲੈ ਕੇ 14-15-16 ਅੱਜ 16 ਤੱਕ ਅੱਜ ਵੀ ਹੋਲੀ ਚੱਲੀ ਜਾਂਦੀ ਆ, ਜੋਸ਼ ਹੀ ਉੱਥੇ ਅਲੱਗ ਤਰੀਕੇ ਦਾ, ਲੱਖਾਂ ਬੰਦੇ ਦੁਨੀਆਂ ਦੇ ਉੱਥੇ ਦੇਖਣ ਆਉਂਦੇ ਨੇ। ਲੱਠਮਾਰ ਹੋਲੀ ਹੈ, ਇੱਕ ਲੱਡੂਆਂ ਦੀ ਹੋਲੀ ਹੈ, ਇੱਕ ਲਾਲ ਗੁਲਾਲ ਦੀ ਹੋਲੀ ਹੈ, ਇੱਕ ਫੁੱਲਾਂ ਦੀ ਹੋਲੀ ਹੈ, ਇਹ 4 ਤਰ੍ਹਾਂ ਦੀਆਂ ਹੋਲੀ ਜਿਹੜੀਆਂ ਨੇ ਮਥੁਰਾ ਵਿੰਦਰਾਵਨ ਦੇ ਵਿੱਚ ਬੜੀਆਂ ਮਸ਼ਹੂਰ ਨੇ, ਆਪਾਂ ਕੱਲੀ ਕੱਲੀ ਗੱਲ ਕਰਾਂਗੇ। ਨਾਟ ਓਨਲੀ ਦੈਟ, ਉੱਥੇ ਕੱਪੜੇ ਵੀ ਪਾੜੇ ਜਾਂਦੇ ਨੇ, ਕਦੇ ਇਹ ਵੀ ਹੋਲੀ ਆ, ਉਹ ਵੀ ਗੱਲਬਾਤ ਕਰਾਂਗੇ। ਫਿਰ ਇੱਕ ਦੂਜੇ ਨੂੰ ਗਾਲਾਂ ਵੀ ਕੱਢਦੇ ਨੇ, ਇੱਕ ਦਿਨ ਕੁੜੀਆਂ ਮੁੰਡੇ ਉਹ ਗਾਲਾਂ ਹੈ ਨਹੀਂ ਮਾਂ ਦੀ ਭੈਣ ਦੀ, ਉਹ ਪੰਜਾਬੀ ਕੱਢਦੇ ਨੇ ਇੱਕ ਦੂਜੇ ਨੂੰ, ਮਤਲਬ ਕੀ ਕਹਿੰਦੇ ਨੇ ਮਿਹਣੇ ਮਾਰਦੇ ਨੇ, ਇੰਜੋਏ ਕਰਦੇ ਨੇ। ਇਹ ਅਸਲ ਵਿੱਚ ਹੈ ਕੀ ਸੀਗੀ ਵੀ ਇਹ ਮਥੁਰਾ ਵਿੰਦਰਾਵਨ ਆਪਾਂ ਨੂੰ ਪਤਾ ਹੈ ਇਹ ਕ੍ਰਿਸ਼ਨ ਜੀ ਦੀ ਨਗਰੀ ਹੈ ਜਿੱਥੇ ਰਾਧਿਕਾ ਜੀ ਰਾਧਾ ਉਹਨਾਂ ਨੂੰ ਪਿਆਰ ਕਰਦੀ ਸੀ, ਕ੍ਰਿਸ਼ਨ ਅਤੇ ਰਾਧਾ ਹੈ। ਤੇ ਸਭ ਤੋਂ ਪਹਿਲਾਂ ਮੈਂ ਅੱਗੇ ਚੱਲਾਂ, ਰਮੇਸ਼ ਜੋਧਪੁਰੀਆ ਜੀ ਸਾਡੇ ਬਰਨਾਲੇ ਤੋਂ ਨੇ, ਪਵਨ ਸਦੋਰੀਆ ਜੀ ਸਾਡੇ ਬਰੈਂਪਟਨ ਤੋਂ ਹੀ ਨੇ, ਤੇ ਇਸੇ ਤਰ੍ਹਾਂ ਹੀ ਇੱਕ ਅਸ਼ਦ ਪਾਕਿਸਤਾਨ ਤੋਂ ਸੁਣ ਰਹੇ ਨੇ ਪ੍ਰੋਗਰਾਮ, ਤੇਜਿੰਦਰ ਸੁਣ ਰਹੇ ਨੇ, ਰੁਲਦੂ ਰਾਮ ਸੁਣ ਰਹੇ ਨੇ, ਰੁਲਦੂ ਜੀ ਰੁਲਦੂ ਮੈਂ ਪੜ੍ਹ ਨਹੀਂ ਸਕਿਆ ਨਾਉਨ ਨਿਕਲ ਗਿਆ। ਸੋ ਇਸ ਤਰ੍ਹਾਂ ਬਹੁਤ ਬੰਦੇ ਸੁਣ ਰਹੇ ਨੇ, ਸਾਵਨ ਦਾ ਥੈਂਕਸ, ਤੇ ਪੁਸ਼ਪਲਤਾ ਸੁਣ ਰਹੇ ਨੇ। ਸੋ ਹੁਣ ਮੈਂ ਗੱਲ ਕਰ ਰਿਹਾ ਯੂਪੀ ਦੇ ਅੰਦਰ ਜਿਹਨੂੰ ਬ੍ਰਜ ਦੀ ਹੋਲੀ ਕਿਹਾ ਜਾਂਦਾ, ਉਹ ਬੜੀ ਪਾਪੂਲਰ ਹੈ ਦੁਨੀਆਂ ਦੇ ਵਿੱਚ, ਲੋਕ ਸ਼ੌਕ ਨਾਲ ਜਾਂਦੇ ਨੇ। ਦੇਖੋ ਭਗਵਾਨ ਕ੍ਰਿਸ਼ਨ ਜਦੋਂ ਪੈਦਾ ਹੋਏ ਸੀ ਉਹ ਮਥੁਰਾ ਵਿੰਦਰਾਵਨ ਚ ਹੋਏ ਸੀਗੇ, ਉੱਥੇ ਕੰਸ ਉਹਨਾਂ ਦਾ ਮਾਮਾ ਰਾਜਾ ਸੀਗਾ, ਤੁਹਾਨੂੰ ਪਤਾ ਹੀ ਆ ਸਾਰੀ ਸਟੋਰੀ, ਫਿਰ ਉਧਰ ਜਾਣ ਦੀ ਲੋੜ ਨਹੀਂ ਕਿਉਂਕਿ ਆਪਾਂ ਹੋਲੀ ਤੇ ਗੱਲ ਕਰਦੇ ਹਾਂ। ਉਹਨੂੰ ਵਰ ਮਿਲ ਗਿਆ ਸੀ ਵੀ ਤੈਨੂੰ ਸੱਤਵਾਂ ਪੁੱਤਰ ਜਿਹੜਾ ਤੇਰੀ ਭੈਣ ਦੇ ਭੈਣ ਨੂੰ ਬਹੁਤ ਪਿਆਰ ਕਰਦਾ ਸੀ, ਲੇਕਿਨ ਇਹ ਸ਼ਰਾਫ ਮਿਲਿਆ ਸੀ, ਸੱਤਵਾਂ ਪੁੱਤਰ ਤੇਰਾ ਵੱਧ ਕਰੂਗਾ, ਤੈਨੂੰ ਮਾਰੂਗਾ। ਇਸ ਕਰਕੇ ਜਿਹੜਾ ਵੀ ਬੱਚਾ ਹੁੰਦਾ ਸੀ ਉਹਨੂੰ ਮਾਰੀ ਜਾਂਦਾ ਸੀ, ਮਾਰੀ ਜਾਂਦਾ ਸੀ, ਮਾਰੀ ਜਾਂਦਾ ਸੀ। ਤੇ ਜਦੋਂ ਸੱਤਵਾਂ ਬੱਚਾ ਹੋਣ ਲੱਗਿਆ ਇਹਨਾਂ ਨੂੰ ਜੇਲ੍ਹ ਚ ਬੰਦ ਕਰਤਾ, ਕੰਸ ਨੇ ਆਪਣੀ ਭੈਣ ਨੂੰ ਵੀ ਤੇ ਜੀਜੇ ਨੂੰ ਵੀ, ਉੱਥੇ ਪ੍ਰੈਗਨੈਂਟ ਹੋ ਗਈ ਤੇ ਉਹਨੂੰ ਪਤਾ ਸੀ ਮਾਰ ਦੇਣਗੇ, ਤੇ ਉਹਨੂੰ ਵੀ ਪਤਾ ਲੱਗਿਆ ਵੀ ਪ੍ਰੈਗਨੈਂਟ ਹੋ ਕੇ ਮਾਰਨਗੇ, ਤੇ ਇਹਨਾਂ ਨੇ ਰਾਤ ਨੂੰ ਜਦੋਂ ਜਨਮ ਹੋਇਆ ਬਾਹਰ ਕੱਢਤਾ। ਸੋ ਮੈਂ ਲੰਬੀ ਸਟੋਰੀ ਹੈ, ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਕ੍ਰਿਸ਼ਨ ਭਗਵਾਨ ਜਿਹੜੇ ਸੀਗੇ ਉਹ ਨੰਦਗੜ੍ਹ ਜਿਹੜਾ ਸੀਗਾ, ਨੰਦਗੜ੍ਹ ਗਾਉਂ ਜਾਂ ਨੰਦ ਗਾਉਂ ਕਹਿੰਦੇ ਨੇ ਹੁਣ ਸ਼ਾਰਟਕੱਟ ਨੰਦ ਗਾਉਂ, ਉੱਥੇ ਕ੍ਰਿਸ਼ਨ ਭਗਵਾਨ ਜਾ ਕੇ ਰਹੇ ਸੀ, ਉਹਨਾਂ ਦਾ ਪੂਰਾ ਪਰਿਵਾਰ ਰਿਹਾ ਸੀ ਕਿਉਂਕਿ ਕੰਸ ਤੰਗ ਆਏ ਹੋਏ ਸੀ, ਲੋਕੇ ਰਹਿ ਰਹੇ ਸੀਗੇ। ਤੇ ਉੱਥੋਂ 7 ਕਿਲੋਮੀਟਰ ਦੂਰ ਨੰਦਗੜ੍ਹ ਤੋਂ ਜਾਂ ਨੰਦ ਗਾਉਂ ਤੋਂ ਬਰਸਾਨਾ ਹੈ, ਬਰਸਾਨਾ ਦੇ ਵਿੱਚ ਰਾਧਾ ਜੀ ਪੈਦਾ ਹੋਏ ਸੀ, ਇਹਨਾਂ ਦੋਨਾਂ ਦਾ ਪਿਆਰ ਸੀਗਾ। ਤੁਹਾਨੂੰ ਯਾਦ ਹੈ ਨਾ ਗਾਣਾ ਆਉਂਦਾ, ਜਸ਼ੋ ਮਦਈ ਮਈਆ ਸੇ ਪੁੱਛੇ ਨੰਦ ਲਾਲਾ, ਰਾਧਾ ਕਿਉਂ ਗੋਰੀ ਮੈਂ ਕਿਉਂ ਕਾਲਾ। ਜਦੋਂ ਕ੍ਰਿਸ਼ਨ ਜੀ ਸਾਂਵਲੇ ਰੰਗ ਦੇ ਸੀਗੇ, ਉਹ ਆਪਣੀ ਜਸ਼ੋਦਾ ਮਾਂ ਨੂੰ ਪੁੱਛਦੇ ਸੀ, ਪਿਆਰ ਸੀਗਾ, ਪਿਆਰ ਤਾਂ ਉੱਪਰੋਂ ਹੀ ਬਣ ਕੇ ਆਉਂਦਾ, ਉਹ ਦੇਖਦੇ ਵੀ ਰਾਧਾ ਬੜੀ ਗੋਰੀ ਹੈ ਤੇ ਮੈਂ ਕਿਉਂ ਕਾਲਾ, ਤੇ ਮਾਂ ਨੇ ਮਜ਼ਾਕ ਚ ਕਹਿੰਦਾ ਤੇ ਰੰਗ ਮਲ ਦੇ, ਜੋ ਰੰਗ ਮਲਦੀਆਂ ਰੰਗ ਹੀ ਨਹੀਂ ਪਤਾ ਲੱਗਦਾ ਤੇਰੇ ਵਰਗਾ ਰੰਗ ਮਲ ਜੂਗਾ। ਤੇ ਉੱਥੋਂ ਕਹਿੰਦੇ ਚੱਲੀ ਤੇ ਉਹਨੇ ਰੰਗ ਮਲਿਆ, ਰਾਧਿਕਾ ਜਦੋਂ ਮਿਲੇ ਕਿਉਂਕਿ ਬੱਚੇ ਖੇਡਦੇ ਰਹਿੰਦੇ ਸੀ, ਲੋਕ ਸ਼ੀ ਉਹ ਕ੍ਰਿਸ਼ਨ ਚੋਰ, ਕ੍ਰਿਸ਼ਨ ਨੂੰ ਮੱਖਣ ਚੋਰ ਵੀ ਕਿਹਾ ਜਾਂਦਾ, ਬੱਚੇ ਇਹ ਨਹੀਂ ਹੁੰਦਾ ਵੀ ਉਹ ਆਪਣੇ 7 ਕਿਲੋਮੀਟਰ ਕੋਈ ਜ਼ਿਆਦਾ ਫਰਕ ਨਹੀਂ ਹੈ। ਇਹ ਅੱਜ ਦਾ ਸਮਾਂ ਨਹੀਂ ਵੀ ਸਕੂਟਰ ਰੱਖਿਆ ਜਾਂ ਕੋਈ ਕਾਰ ਰੱਖੀ ਆ, ਉਹ ਲੋਕ ਨਾ ਜਾਣ ਇੰਨੀ ਹੁੰਦੀ ਸੀਗੀ, ਸਾਂਝੀ ਸਾਂਝੇ ਆ ਕੇ ਖੇਡ ਲੈਂਦੀ ਮੰਦਰਾਂ ਦੇ ਵਿੱਚ, ਮੁੰਡੇ ਕੁੜੀਆਂ ਖੇਡਦੇ, ਮੱਖਣ ਚੋਰਾਂ ਦੇ, ਇਸੇ ਕਰਕੇ ਤਾਂ ਰਾਸ ਪਈ ਹੁੰਦੀ ਸੀਗੀ, ਪਰ ਦੋਨਾਂ ਦੇ ਵਿੱਚ ਪਿਆਰ ਸੀ, ਰੂਹਾਨੀ ਪਿਆਰ ਸੀਗਾ। ਸੋ ਇਸ ਕਰਕੇ ਉਥੋਂ ਹੀ ਇਹਨਾਂ ਪਿਆਰ ਦੇ ਵਿੱਚ ਹੋਲੀ ਦੀ ਰੀਤ ਸ਼ੁਰੂ ਹੋਈ। ਕਿਵੇਂ ਹੋਈ ਮੈਂ ਹੋ ਸਕਦਾ ਥੋੜੀ ਮੋਟੀ ਫਰਕ ਦੱਸਦੀ ਹਾਂ, ਕਿਉਂਕਿ ਮੈਂ ਇਹ ਹੋਲੀ ਦਾ ਜਿਹੜਾ ਫੈਸਟੀਵਲ ਹੈ ਡਿਟੇਲ ਚ ਅੱਜ ਤੋਂ 30-40 ਸਾਲ ਪਹਿਲਾਂ ਸਾਡੇ ਰਿਲੀਜਨ ਦੇ ਵਿੱਚ ਆਉਂਦਾ, ਉਦੋਂ ਪੜ੍ਹਿਆ ਸੀ, ਹੋ ਸਕਦਾ ਗੱਲ ਕਹਿਣ ਚ ਫਰਕ ਹੋਵੇ ਕਿਉਂਕਿ ਡਿਫਰੈਂਟ ਰਾਈਟਰਸ ਡਿਫਰੈਂਟ ਲੋਕਾਂ ਨੇ ਡਿਫਰੈਂਟ ਢੰਗ ਕੀਤੇ ਨੇ। ਸੋ ਜਿਹੜਾ ਨੰਦਗੜ੍ਹ ਹੈ ਉਹ ਸੀਗਾ ਕ੍ਰਿਸ਼ਨ ਜੀ ਦਾ ਜਨਮ ਪਲੇਸ, ਤੇ ਜਿਹੜਾ ਬਰਸਾਨਾ ਹੈ ਉਹ ਸੀ ਰਾਧਾ ਜੀ ਦਾ। ਸੋ ਉਹ ਕੀ ਕਰਦੇ ਸੀਗੇ ਕਿ ਹੁਣ ਜਿਹੜਾ ਅੱਜ ਕੱਲ੍ਹ ਸਿਸਟਮ ਚੱਲਿਆ ਜਾਂਦਾ ਉਹਦੇ ਵਿੱਚ ਪਹਿਲਾਂ ਜਿਹੜੇ ਨੇ ਨੰਦਗੜ੍ਹ ਤੋਂ ਜਿਹੜੇ ਪੰਚਾਇਤ ਹੁੰਦੀ ਹੈ ਜਾਂ ਮਜਿਜ਼ ਲੋਕ ਹੁੰਦੇ ਨੇ ਜਾਂ ਪੁਜਾਰੀ ਹੁੰਦੇ ਨੇ, ਉਹ ਸਖੀਆਂ ਬਣ ਕੇ ਲੇਡੀ ਦਾ ਰੂਪ ਧਾਰ ਕੇ, ਚਾਹੇ ਹੁੰਦੇ ਤਾਂ ਬੰਦੇ ਹੀ ਨੇ, ਉਹ ਕਿਸੇ ਕਾਰ ਦੇ ਵਿੱਚ ਬੈਠ ਕੇ ਜਾਂਦੇ ਨੇ, ਢੋਲ ਢਮੱਕੇ ਨਾਲ ਜਾਂਦੇ ਨੇ, ਜਾਂਦੇ ਕਿੱਥੇ ਨੇ ਕ੍ਰਿਸ਼ਨ ਜੀ ਦੇ ਸ਼ਹਿਰ ਨੰਦਗੜ੍ਹ ਦੇ ਵਿੱਚ ਨੰਦਗਾਉਂ ਚ। ਉੱਥੇ ਉਹਨਾਂ ਨੂੰ ਉੱਥੋਂ ਦਾ ਜਿਹੜਾ ਮੁਖੀਆ ਹੁੰਦਾ ਉਹਨੂੰ ਇਹ ਰਿਕੁਐਸਟ ਕਰਦੇ ਨੇ ਵੀ ਤੁਸੀਂ ਸਾਡੇ ਪਿੰਡ ਆ ਕੇ ਹੋਲੀ ਖੇਡੋ। ਰਾਧਾ ਜੀ ਦਾ ਜਿਹੜਾ ਪਿੰਡ ਹੈ ਉੱਥੇ ਉਹਨਾਂ ਦਾ ਉਹ ਬਣਿਆ ਹੋਇਆ, ਮੰਦਰ ਵੀ ਬਹੁਤ ਵਧੀਆ ਬਣਿਆ ਹੋਇਆ। ਸੋ ਉੱਥੇ ਜਾ ਕੇ ਫਿਰ ਜੋ ਨਿਉਤਾ ਮਿਲ ਜਾਂਦਾ ਤੇ ਉਹ ਫਿਰ ਦੂਜੇ ਦਿਨ ਉੱਥੇ ਜਾਂਦੇ ਨੇ ਰਾਧਿਕਾ ਜੀ ਦੇ ਕੋਲ, ਉਸ ਪਿੰਡ ਚ ਲੋਕ ਬਹੁਤ ਬਿੱਤਰ ਜਾ ਜਾਂਦੇ ਤੇ ਉੱਥੇ ਕਹਿੰਦੇ ਨੇ ਲੋਕ ਉਹ ਰਾਧਾ ਮਾਤਾ ਰਾਧਾ ਜੀ ਦਾ ਜਿਹੜਾ ਕੀ ਨਾਮ ਆਪਣਾ ਟੈਂਪਲ ਹੈ ਉਹਦੀ ਛੱਤ ਤੇ ਖੜ ਕੇ, ਕਿਉਂਕਿ ਉਸ ਵੇਲੇ ਬੱਚੀ ਸੀ ਰਾਧਾ, ਕ੍ਰਿਸ਼ਨ ਜੀ ਬੱਚੇ ਸੀਗੇ, ਤੇ ਉਹ ਉੱਥੇ ਲੱਡੂ ਬਣਾ ਕੇ ਨਾ ਉੱਥੋਂ ਮੰਦਰ ਦੇ ਉੱਪਰੋਂ ਲੱਡੂ ਸਿੱਟਦੇ ਨੇ, ਉਹ ਲੋਕ ਪ੍ਰਸ਼ਾਦ ਦੇ ਤੌਰ ਤੇ ਖਾਂਦੇ ਨੇ, ਬਿਸਕੁਟ ਸਿੱਟਦੇ ਨੇ, ਛੋਟੇ ਛੋਟੇ ਟੋਏ ਸਿੱਟਦੇ ਨੇ। ਇਹ ਹੋ ਗਿਆ ਇੱਧਰਲੀ ਗੱਲ। ਫਿਰ ਕ੍ਰਿਸ਼ਨ ਜੀ ਵਾਲੇ ਜਾਂਦੇ ਨੇ ਉਧਰ ਵੀ ਤੁਸੀਂ ਹੁਣ ਸਾਡੇ ਵੀ ਆਓ ਖੇਡਣ, ਤੇ ਫਿਰ ਜਿਹੜੀ ਰਾਧਾ ਜੀ ਵਾਲੇ ਨੇ ਪਾਸੇ ਤੋਂ ਲੋਕ ਉਧਰ ਖੇਡਣ ਜਾਂਦੇ ਨੇ। ਉੱਥੇ ਫਿਰ ਲੱਠਮਾਰ ਹੁੰਦੀ ਹੈ, ਲੱਠਮਾਰ ਦਾ ਸੋਟੀ ਗੱਲ ਉਹ ਮੋਟੀ, ਲੇਡੀਜ਼ ਕੋਲ ਸੋਟੀ ਫੜੀ ਹੁੰਦੀ ਹੈ, ਤੇ ਜਿਹੜੇ ਬੰਦੇ ਹੁੰਦੇ ਨੇ ਉਹ ਆਪਣਾ ਇੱਕ ਛੱਜਿਆ ਜਿਹਾ ਲੈ ਕੇ ਜਾਂਦੇ ਨੇ, ਤੇ ਲੇਡੀਜ ਸੋਟੀ ਮਾਰਦੇ ਨੇ ਉਹ ਆਪਣੇ ਸਿਰ ਤੇ ਰੱਖ ਲੈਂਦੇ ਨੇ, ਉਹ ਫਨ ਹੈ ਇੱਕ ਤਰ੍ਹਾਂ ਦਾ। ਇਹ ਨਹੀਂ ਕੁਝ ਮਾਰਨ ਦੀ ਜਾਨੋਂ ਮਾਰਨ ਦੀ ਹੁੰਦੀ, ਇੱਕ ਤਰ੍ਹਾਂ ਦਾ ਫਨ ਹੈ, ਉਹ ਵੀ ਹੌਲੀ ਹੌਲੀ ਸੋਟੀਆਂ ਮਾਰਦੇ ਨੇ, ਲੋਕ ਇੰਜੋਏ ਕਰਦੇ ਨੇ ਉਸ ਤਰ੍ਹਾਂ ਦੀ। ਫਿਰ ਫੁੱਲਾਂ ਦੀ ਹੋਲੀ ਵੀ ਖੇਡੀ ਜਾਂਦੀ ਹੈ, ਫੁੱਲਾਂ ਦੀ ਹੋਲੀ ਜਿਹੜੀ ਖੇਡੀ ਜਾਂਦੀ ਹੈ ਨਾ, ਉਹ ਮੈਂ ਹੁਣ ਇਹਨੂੰ ਫੁੱਲਾਂ ਦੀ ਹੋਲੀ ਜਿਹੜੀ ਹੈਗੀ ਲੱਡੂ ਹੋਲੀ, ਇੱਕ ਵਾਰ 7 ਤਰੀਕ ਨੂੰ ਖੇਡੀ ਗਈ, 8 ਤਰੀਕ ਨੂੰ ਲੱਠ ਮਾਰ ਦੀ ਹੋਲੀ ਖੇਡੀ ਗਈ, ਤੇ 9 ਮਾਰਚ ਨੂੰ ਫਿਰ ਦੂਸਰੇ ਥਾਂ ਤੇ ਲੱਠ ਮਾਰ ਦੀ ਹੋਈ, 10 ਤਰੀਕ ਨੂੰ ਫੁੱਲਾਂ ਦੀ ਹੋਲੀ ਖੇਡੀ ਗਈ। ਬਿੰਦਰਾਵਨ ਵਿੱਚ ਬਾਂਕੇ ਬਿਹਾਰੀ ਦਾ ਮੰਦਰ ਹੈ ਨਾ, ਉੱਥੇ ਫੁੱਲਾਂ ਦੇ ਢੇਰ ਇੱਕ ਦੂਜੇ ਉੱਤੇ ਸਿੱਟਦੇ ਨੇ, ਉੱਥੇ ਰੰਗ ਨਹੀਂ ਮਿਲਿਆ ਜਾਂਦਾ, ਫੁੱਲਾਂ ਦੀ ਖੇਡਦੇ। ਈਵਨ ਹੈਲੀਕਾਪਟਰ ਦੇ ਥਰੂ ਵੀ ਫੁੱਲਾਂ ਦੀ ਵਰਸ਼ਾ ਕੀਤੀ ਜਾਂਦੀ ਹੈ। ਜਦੋਂ ਜਾਓਗੇ ਨਾ ਪੂਰਾ ਲੁੱਤ ਪਾਉਂਦੀ ਹੈ, ਹੋਟਲ ਭਰੇ ਹੁੰਦੇ ਨੇ। ਸਾਡੇ ਬਰਨਾਲੇ ਤੋਂ ਵੀ ਜਾਂਦੇ ਹੁੰਦੇ ਸੀਗੇ, ਮੈਨੂੰ ਯਾਦ ਹੈ ਸਾਡੇ ਉੱਥੇ ਦਾਣਾ ਮੰਡੀ ਕੋਲੇ ਮੰਦਰ ਹੈ, ਸ਼ਾਇਦ ਅਨਿਲ ਜੀ ਨਾਂ ਹੈ, ਉਹ ਮੈਨੂੰ ਇੱਕ ਜਦੋਂ ਮਿਲੇ ਲਾਸਟ ਟਾਈਮ, ਕਹਿੰਦੇ ਮੈਂ ਤਾਂ ਲੱਠਮਾਰ ਹੋਲੀ ਜ਼ਰੂਰ ਦੇਖਦਾ, ਹਰ ਸਾਲ ਜਾਂਦਾ, ਲੋਕਾਂ ਦਾ ਸ਼ੌਕ ਹੈ, ਉੱਥੇ ਇੰਜੋਏ ਕਰਦੇ ਨੇ। ਫਿਰ 11 ਮਾਰਚ ਆ ਜਾਂਦੀ ਹੈ, 11 ਮਾਰਚ ਨੂੰ ਜਿਹੜੀ ਆ ਛੜੀ ਮਾਰ ਹੋਲੀ ਕਹਿੰਦੇ ਨੇ, ਉਹ ਪਹਿਲਾਂ ਤਾਂ ਲਾਠੀ ਹੁੰਦੀ ਨਾ ਮੋਟੀ, ਛੜੀ ਹੁੰਦੀ ਪਤਲੀਆਂ, ਇਹ ਵੀ ਉੱਥੇ ਰਿਵਾਜ ਹੈ। ਇਹ ਕਿਉਂਕਿ ਮਾਖਣ ਚ ਗੋਕਲ ਦੇ ਵਿੱਚ ਮਨਾਈ ਜਾਂਦੀ ਹੈ, ਸਾਰੇ ਮਤਲਬ ਹੈ ਤਾਂ ਬਿੰਦਰਾਵਨ, ਮਥੁਰਾ ਬਿੰਦਰਾਵਨ ਹੀ ਹੈ। ਫਿਰ 12 ਮਾਰਚ ਨੂੰ ਜਿਹੜੇ ਵੀਡੋਜ਼ ਹੁੰਦੀਆਂ ਨੇ, 2016 ਦੇ ਵਿੱਚ ਇਹ ਡਿਸਾਈਡ ਕੀਤਾ ਵੀ ਜਿਹੜੀਆਂ ਵੀਡੋਜ਼ ਨੇ ਉਹ ਵਿਚਾਰੀਆਂ ਘਰੇ ਬੈਠੀਆਂ ਰਹਿੰਦੀਆਂ, ਉਹ ਨਹੀਂ ਖੁਸ਼ੀ ਮਨਾਉਂਦੀਆਂ, ਸੋ ਉਹਨਾਂ ਦੇ ਲਈ ਵੀ ਹੋਲੀ ਮਨਾਈ 2016 ਦੇ ਵਿੱਚ। ਉੱਥੇ ਇੱਕ ਗੋਪੀਨਾਥ ਦਾ ਮੰਦਰ ਹੈ ਬਿੰਦਰਾਵਨ ਦੇ ਵਿੱਚ, ਉੱਥੇ ਸਾਰੀਆਂ ਜਿਹੜੀਆਂ ਵੀਡੋਜ਼ ਹੁੰਦੀਆਂ ਨੇ ਉਹ ਇਕੱਠੀਆਂ ਹੋ ਜਾਂਦੀਆਂ ਨੇ। ਉਹਨਾਂ ਨੂੰ ਸਮਝਾਇਆ ਗਿਆ ਵੀ ਇਹ ਸਭ ਰੱਬ ਦਾ ਭਾਣਾ, ਤੁਸੀਂ ਵੀ ਰੱਬ ਨੂੰ ਉਨੇ ਹੀ ਪਿਆਰੇ ਹੋ ਜਿੰਨੇ ਕਿ ਸੁਹਾਗਣਾ ਨੇ, ਸੋ ਉਹ ਇੱਕ ਦੂਜੇ ਨੂੰ ਗੁਲਾਲ ਮਲਦੀਆਂ ਨੇ, ਫੁੱਲ ਖੇਡਦੀਆਂ ਨੇ, ਤੇ ਰੱਬੀ ਕੀਰਤਨ ਸੁਣਦੀਆਂ ਨੇ, ਰੱਬੀ ਗੁਣਗਾਨ ਸੁਣਦੀਆਂ ਨੇ, ਰੱਬ ਨੂੰ ਧਿਆਨ ਪਾਉਂਦੀਆਂ ਵੀ ਤੇਰੀ ਮੌਤ ਦੇ ਵਿੱਚ ਆ ਜੋ ਕੁਛ ਵੀ ਹੋ ਰਿਹਾ ਹੈ। ਤੇ ਫਿਰ ਜਿਹੜੀ ਗੱਲ ਅੱਗੇ ਆ ਗਈ ਉਹ 13 ਮਾਰਚ ਆ ਗਈ, ਉਹ ਹੋਲੀਕਾ ਦਹਨ ਹੈ। ਹੋਲੀਕਾ ਦਹਨ ਕੀ ਜਿਸਨੂੰ ਮੈਂ ਦੱਸਿਆ ਨਾ, ਹੋਲੀਕਾ ਜਿਹੜੀ ਸੀਗੀ ਉਹ ਚਲਾਕੀ ਨਾਲ ਪ੍ਰਹਲਾਦ ਨੂੰ ਮਾਰਨਾ ਚਾਹੁੰਦੀ ਸੀ, ਪਰ ਉਹਦਾ ਸ਼ੌਲ ਉੱਡ ਕੇ ਦੂਜੇ ਉਹਦੇ ਪ੍ਰਹਲਾਦ ਤੇ ਆ ਗਿਆ ਤੇ ਉਹ ਮੱਚ ਗਈ। ਸੋ ਉਹਦੇ ਵਿੱਚ ਫਾਲੇਨ ਗਾਉਂ ਹੈ ਮਥੁਰਾ ਬਿੰਦਰਾਵਨ ਦੇ ਵਿੱਚ, ਉੱਥੇ ਹੋਲੀਕਾ ਦਹਿਨ ਹੁੰਦਾ, 15-20 ਫੁੱਟ ਚੌੜਾ ਬਣਾ ਕੇ ਨਾ, ਤੇ 10 ਫੁੱਟ ਉੱਚਾ ਹੁੰਦਾ, ਉਹਦੇ ਵਿੱਚ ਫੂਸ ਤੇ ਲੱਕੜਾਂ ਪਾ ਕੇ ਅੱਗ ਬਾਲਦੇ ਨੇ, ਤੇ ਉਸ ਜਿਹੜਾ ਪਿੰਡ ਦੇ ਵਿੱਚ ਜਿਹੜਾ ਪੰਡਿਤ ਹੁੰਦਾ ਨਾ ਮੰਦਿਰ ਦਾ, ਉਹ ਅੱਗ ਦੇ ਵਿੱਚ ਦੀ ਭੱਜ ਕੇ ਨਿਕਲਦਾ, ਬੜੀ ਦੇਖਣ ਵਾਲੀ ਗੱਲ ਹੁੰਦੀ ਹੈ, ਬੜੀ ਤਾਕਤ ਹੁੰਦੀ ਹੈ। ਸੋ ਇਸ ਤਰ੍ਹਾਂ 13 ਤਰੀਕ ਨੂੰ ਫਾਲੇਨ ਗਾਉਂ ਆ ਜਿਹੜੀ, ਉਹਦੇ ਵਿੱਚ ਹੋਲੀਕਾ ਦਹਿਨ ਹੁੰਦੀ ਹੈ, ਰੰਗਾਂ ਦੀ ਹੋਲੀ ਹੈ। 14 ਤਰੀਕ ਨੂੰ ਉਹਦੇ ਸਿਰਫ ਰੰਗ ਪਾਏ ਜਾਂਦੇ ਨੇ। 15 ਨੂੰ ਤੁਹਾਨੂੰ ਪਤਾ ਕ੍ਰਿਸ਼ਨ ਭਗਵਾਨ ਜੀ ਦੇ ਵੱਡੇ ਭਰਾ ਸੀਗੇ ਦਾਊ ਜੀ, ਉਹਨਾਂ ਦਾ ਹੁਰੰਗਾ ਹੈਗਾ, ਉੱਥੇ ਕੱਪੜੇ ਪਾੜ ਕੇ, ਕੱਪੜੇ ਲੇਡੀਜ਼ ਦੇ ਨਹੀਂ ਬੰਦਿਆਂ ਦੇ ਕੱਪੜੇ ਪਾੜ ਕੇ ਰੰਗ ਛਿੜਦੇ ਨੇ। ਇਹਦਾ ਮਤਲਬ ਕਿ ਫਨ ਕਰਦੇ ਨੇ, ਗੱਲ ਸਿੱਧੀ ਗੱਲ ਹੈ, ਫਨ ਜਿਵੇਂ ਮਰਜ਼ੀ ਕਰੋ, ਉਸ ਤਰ੍ਹਾਂ ਫਨ ਕਰਨਾ ਉਹਨਾਂ ਨੇ। ਸੋ ਕਹਿਣ ਦਾ ਮੇਰਾ ਮਤਲਬ ਇਹ ਹੈ ਕਿ ਇਸ ਤਰ੍ਹਾਂ ਸਾਰੀ ਜਿਹੜੀ ਆਪਾਂ ਹੋਲੀ ਮਨਾਉਂਦੇ ਹਾਂ। ਹੁਣ ਹੋਲੀ ਦੀ ਜੇ ਆਪਾਂ ਸਪਿਰਚੁਅਲ ਤੌਰ ਤੇ ਗੱਲਬਾਤ ਕਰੀਏ ਕਿ ਸਪਿਰਚੁਅਲ ਕੀ ਗੱਲ ਹੈ, ਇਹਦੇ ਉੱਤੇ ਗੱਲਬਾਤ ਕਰਨ ਦੇ ਲਈ ਇੱਕ ਤਾਂ ਸਪਿਰਚੁਅਲ ਮੈਂ ਪੁਆਇੰਟ ਆਫ ਵਿਊ ਨਾਲ ਚਲੋ ਗੱਲ ਕਰ ਲੈਂਦੇ ਹਾਂ ਪਹਿਲਾਂ ਨਾਲ ਦੀ ਨਾਲ। ਦੇਖੋ ਇਸ ਦਿਨ ਲੋਕ ਭੰਗ ਦੇ ਪਕੌੜੇ ਖਾਂਦੇ ਨੇ, ਮੈਂ ਵੀ ਖਾਧਾ ਸਾਡੇ ਬਰਨਾਲੇ ਸਟੇਸ਼ਨ ਦੇ ਉੱਤੇ ਭੰਗ ਦੇ, ਹੁਣ ਤਾਂ ਵਿਚਾਰਾ ਮਰ ਗਿਆ ਨਾ, ਜਦੋਂ ਅਸੀਂ ਕਾਲਜ ਪਾ ਤਾਂ ਬਹੁਤ ਪੁਰਾਣੀ ਗੱਲ ਹੋ ਗਈ, ਹੁਣ ਵੀ ਵਿਕਦੇ ਨੇ ਭੰਗ ਦੇ ਪਕੌੜੇ ਸੁੱਖਾ ਪਾ ਕੇ ਨਾ ਬੇਸਣ ਚ ਉਹਨੂੰ ਤਲਦੇ ਨੇ, ਤੇ ਜੋ ਖਾ ਲਓ ਉਹ ਕਮਲਾ ਜਿਹਾ ਹੋ ਜਾਂਦਾ ਬੰਦਾ, ਕਮਲਾ ਜਿਹਾ ਕੀ ਹੁੰਦਾ, ਜੇ ਹੱਸਦਾ ਤਾਂ ਹੱਸੀ ਜਾਂਦਾ, ਜੇ ਰੋਂਦਾ ਤਾਂ ਰੋ ਹੀ ਜਾਂਦਾ, ਭੁੱਖ ਬੜੀ ਲੱਗਦੀ ਹੈ, ਲੱਤਾਂ ਲੱਗਦੀਆਂ ਵੀ ਜ਼ਮੀਨ ਤੇ ਨਹੀਂ, ਨਸ਼ਾ ਜਾਂ ਹੋਰ ਤਰ੍ਹਾਂ ਦਾ ਭੰਗ ਦੇ ਪਕੌੜੇ। ਉਹ ਕਹਿੰਦੇ ਨੇ ਸ਼ਿਵ ਜੀ ਭੰਗ ਪੀਂਦੇ ਸੀ, ਜਾਂ ਫਿਰ ਸੁੱਕਾ ਪੀਂਦੇ ਸੀ, ਜਾਂ ਚਿਲਮ ਪੀ ਲੈਂਦੇ ਨੇ, ਅੱਜ ਕੱਲ ਵੀ ਪੀਂਦੇ ਨੇ, ਪਰ ਇਹ ਗੱਲ ਦੇ ਵਿੱਚ ਸੱਚਾਈ ਨਹੀਂ ਹੈਗੀ। ਇਹ ਰਿਚੁਅਲਸ ਬਣੀਆਂ ਹੋਈਆਂ ਨੇ, ਜਿਸ ਤਰ੍ਹਾਂ ਸਾਡੇ ਹਿੰਦੂ ਭਰਾ ਜੋਤ ਜਗਾਉਂਦੇ ਨੇ ਹਰ ਘਰ ਦੇ ਵਿੱਚ ਮੰਦਰ ਦੇ ਵਿੱਚ, ਉਹ ਜੋਤ ਕੀ ਹੁੰਦੀ ਹੈ ਕਿ ਆਟੇ ਦਾ ਜਾਂ ਮਿੱਟੀ ਦੇ ਵਿੱਚ ਦੀਵਾ ਬਣਾ ਕੇ ਉਹਦੇ ਵਿੱਚ ਬੱਤੀ ਲਾ ਆਉਂਦੇ ਨੇ, ਫਿਰ ਦੇਸੀ ਘੀ ਲਾਉਂਦੇ ਨੇ, ਉਹਦੇ ਨਾਲ ਅੱਗ ਲਾ ਕੇ ਦੀਵਾ ਬਲਾ ਲੈਂਦੇ ਨੇ। ਜਦੋਂ ਕਿ ਇਹ ਇੱਕ ਰਿਚੁਅਲ ਹੈ, ਫਾਇਦਾ ਤਾਂ ਰਿਚੁਅਲ ਵੀ ਹੁੰਦਾ, ਪਰ ਜਿਹੜੀ ਅਸਲੀ ਫਾਇਦਾ ਹੋਣਾ, ਅਸਲੀਅਤ ਕੀ ਹੈ, ਉਹ ਸਪਿਰਚੁਅਲ ਹੈ ਕਿ ਜਿਹੜੇ ਵੀ ਸੰਤ ਮਹਾਤਮਾ, ਪੀਰ ਪੈਗੰਬਰ, ਗੁਰੂ ਸਾਹਿਬਾਨ ਅੰਦਰ ਗਏ, ਆਪਣੇ ਸਰੀਰ ਦੇ ਅੰਦਰ ਗਏ, ਤੇ ਉਹਨਾਂ ਨੇ ਉਸ ਰੱਬੀ ਜੋਤ ਦੇ ਦਰਸ਼ਨ ਕੀਤੇ। ਹੈਵਿੰਗ ਆਈਜ਼ ਯੂ ਸੀ ਨਾਟ, ਹੈਵਿੰਗ ਈਅਰ ਯੂ ਹੀਅਰ ਨਾਟ। ਇਹ ਜਿਹੜੇ ਬਾਹਰਲੇ ਕੰਨ ਤੇ ਬਾਹਰਲੀਆਂ ਅੱਖਾਂ ਨੇ ਨਾ, ਇਹਨਾਂ ਨਾਲ ਨਾ ਦੇਖ ਸਕਦੇ ਹਾਂ, ਨਾ ਉਹ ਸੁਣ ਸਕਦੇ ਹਾਂ, ਉਹ ਅੰਦਰਲੀਆਂ ਅੱਖਾਂ ਨੇ, ਜਿਹਨੂੰ ਦਿਵ ਚਕਸ਼ੂ ਕਹਿੰਦੇ ਨੇ, ਸ਼ਿਵ ਨੇਤਰ ਕਹਿੰਦੇ ਨੇ, ਸਿੰਗਲ ਆਈ ਕਹਿੰਦੇ ਨੇ, ਥਰਡ ਆਈ ਕਹਿੰਦੇ ਨੇ। ਜਦੋਂ ਤੁਸੀਂ ਆਪਣੀਆਂ ਅੱਖਾਂ ਬੰਦ ਕਰਕੇ ਅੰਦਰ ਦੇਖਦੇ ਹੋ ਨਾ, ਉਹ ਦੀਵਾ ਨਾ ਉਹਨੂੰ ਬੱਤੀ ਦੀ ਲੋੜ ਹੈ ਤੇ ਨਾ ਘੀ ਦੀ ਲੋੜ ਹੈ ਤੇ ਨਾ ਦੀਆ ਸਲਾਈ ਦੀ ਲੋੜ ਹੈ। ਜਿਨ੍ਹਾਂ ਨੇ ਉਹ ਅੰਦਰਲਾ ਦੀਵਾ ਦੇਖਿਆ, ਜਿਹੜਾ ਅਸਲੀ ਦੀਵਾ ਪਰਮਾਤਮਾ ਦੀ ਦਰਗਾਹ ਤੋਂ ਆ ਰਿਹਾ, ਉਹਨਾਂ ਨੇ ਸਾਨੂੰ ਸਮਝਾਉਣ ਲਈ ਉਹਦੀ ਨਕਲ ਬਣਾਈ ਹੈ। ਇਸੇ ਤਰ੍ਹਾਂ ਹੀ ਜਿਹੜੀ ਹੋਲੀ ਦੇ ਵਿੱਚ ਕਹਿੰਦੇ ਆ ਨਾ ਵੀ ਸ਼ਿਵਜੀ ਮਹਾਰਾਜ ਸੱਪ ਗਲ ਚ ਟੰਗਿਆ ਸੀ, ਜ਼ਹਿਰ ਪੀਂਦੇ ਸੀ ਤੇ ਨਸ਼ਾ ਕਰਦੇ, ਚਲਮ ਪੀਂਦੇ ਸੀ, ਭੰਗ ਪੀਂਦੇ ਸੀ, ਇਹ ਗੱਲ ਦੀ ਵਿੱਚ ਕੋਈ ਵੀ ਸੱਚਾਈ ਨਹੀਂ ਹੈਗੀ। ਸੱਚਾਈ ਇਹ ਹੈ ਕਿ ਨਸ਼ਾ ਕਿਹੜਾ, ਨਸ਼ਾ ਨਾਮ ਦਾ, ਨਸ਼ਾ ਪਰਮਾਤਮਾ ਦਾ। ਨਾਮ ਖੁਮਾਰੀ ਨਾਨਕਾ ਚੜੀ ਰਹੇ ਦਿਨ ਰਾਤ, ਉਹ ਨਸ਼ਾ ਜਦੋਂ ਅਸੀਂ ਭੰਗ ਪੀਂਦੇ ਹਾਂ, ਸ਼ਰਾਬ ਪੀਂਦੇ ਹਾਂ, ਸੁੱਖਾ ਖਾਂਦੇ ਹਾਂ, 24 ਘੰਟਿਆਂ ਚ 12 ਘੰਟਿਆਂ ਚ ਉਤਰ ਜੂਗਾ, ਨਾਲੇ ਗੰਦ ਪਾਵਾਂਗੇ, ਵੋਮਟਿੰਗ ਕਰਾਂਗੇ ਜੇ ਜ਼ਿਆਦਾ ਖਾ ਲਿਆ। ਪਰ ਜਿਹੜਾ ਪਰਮਾਤਮਾ ਦੇ ਨਾਂ ਦਾ ਅਸੀਂ ਨਸ਼ਾ ਕਰਦੇ ਹਾਂ, ਉਹ ਤਾਂ ਉਹਦੀ ਤਾਂ ਲੁੱਤ ਵੀ ਲੱਗ ਗਿਆ, ਉਹਦਾ ਕੋਈ ਨੁਕਸਾਨ ਨਹੀਂ, ਫਾਇਦਾ ਹੀ ਫਾਇਦਾ, ਫਾਇਦਾ ਹੀ ਫਾਇਦਾ ਹੈ ਇਸ ਲਾਈਫ ਦੇ ਵਿੱਚ ਵੀ, ਆਉਣ ਵਾਲੀ ਜ਼ਿੰਦਗੀ ਦੇ ਵਿੱਚ ਵੀ। ਸੋ ਸ਼ਿਵਜੀ ਮਹਾਰਾਜ ਦੀ ਜਿਹੜੀ ਅਸੀਂ ਪੂਜਾ ਕਰਦੇ ਹਾਂ, ਪੂਜਾ ਦੱਬ ਕੇ ਕਰੋ, ਅੱਖਾਂ ਮੀਚ ਕੇ ਕਰੋ, ਪਰ ਜਿਹੜੀ ਭੰਗ ਦੀ ਤੇ ਟੰਡਿਆਈ ਘੋਲ ਕੇ ਖਸਖਸ ਪਾਉਂਦੇ ਆ ਨਾ, ਇਹ ਇੱਕ ਰਿਚੁਅਲ ਹੈ। ਅਸਲੀ ਜਿਹੜੀ ਖਸਖਸ ਦੀ ਲਾਉਣੇ ਨਾ, ਰੱਬ ਦਾ ਨੌ ਅੱਖਾਂ ਮੀਚ ਕੇ ਲਾਓ, ਫੇਰ ਦੇਖੋ ਜਿਹੜਾ ਨਸ਼ਾ ਚੜਦਾ ਉਹ ਟੰਡਿਆਈ ਕੀ ਕਰੂਗੀ, ਉਹ ਸੁੱਖਾ ਕੀ ਕਰੂਗਾ, ਉਹ ਚਿਲਮ ਕੀ ਕਰੂਗੀ। ਉਹ ਜਿਹੜੀ ਹੈਗੀ ਨਾ ਨਸ਼ਾ, ਉਹ ਹਮੇਸ਼ਾ ਹਮੇਸ਼ਾ ਲਈ ਰਹਿੰਦਾ, ਇਹ ਨਸ਼ਾ ਸੀਗਾ। ਤੇ ਇਸੇ ਤਰ੍ਹਾਂ ਹੀ ਅਸੀਂ ਨਕਲਾਂ ਨੂੰ ਫੜ ਲਿਆ। ਜਦੋਂ ਅਸੀਂ ਰੰਗ ਮਲਦੇ ਹਾਂ, ਉੱਥੇ ਬੜਾ ਪੰਜਾਬ ਚ ਅਸੀਂ ਕਾਲਜ ਚ ਹੁੰਦੇ ਸੀ, ਬੜਾ ਗੰਦ ਪੈਂਦੇ, ਨਾਲੀਆਂ ਚੋਂ ਗਾਲਾ ਕੱਢ ਕੇ ਮੂੰਹ ਤੇ ਮਲ ਜਾਂਦੇ ਸੀ, ਖੁੰਦ ਵੀ ਕੱਢਦੇ ਸੀ, ਹੈ ਤਾਂ ਬਣਾਇਆ ਪਿਆਰ ਦਾ, ਜਾਂ ਰੰਗ ਇੰਨਾ ਗਾੜਾ ਕਰ ਲੈਂਦੇ ਸੀ ਵਿੱਚ ਪਤਾ ਨੀ ਕੀ ਕੁਛ ਪਾਉਂਦੇ ਸੀ, ਰੰਗ ਹੀ ਨੀ ਹਫ਼ਤਾ ਹਫ਼ਤਾ ਉਤਰਦਾ ਸੀ। ਭਾਈ ਸਾਹਿਬ, ਆਪਾਂ ਪਿਆਰ ਮੰਡਲ ਨੀ ਆਇਆ, ਉਹਦਾ ਮੀਨਿੰਗ ਹੀ ਗਲਤ ਚੇਂਜ ਕਰਤਾ। ਆਪਾਂ ਜਾ ਕੇ ਰੰਗ ਤੁਸੀਂ ਗਲਾਲ ਆ ਕੱਪੜੇ ਕਾਹਦੇ ਲਈ, ਖੁਸ਼ੀ ਮਨਾਉਣੀ ਹੈ, ਜੱਫੀ ਪਾਉਣੀ ਹੈ, ਤੇ ਜੇ ਆਪਾਂ ਗਾਲਾ ਹੀ ਕੱਢ ਕੇ ਮਲਣਾ ਤੇ ਫਿਰ ਅਲਾ ਦੂਜਾ ਵੀ ਕਰੂਗਾ, ਫਿਰ ਉਹਦਾ ਵੀ ਤਾਂ ਹੀ ਤਾਂ ਲੁਕਦੇ ਫਿਰਦੇ ਆ, ਉਸ ਦੇ ਲੜਾਈ ਝਗੜਾ ਵੀ ਹੋਇਆ, ਗਰੁੱਪਾਂ ਦੇ ਗਰੁੱਪ ਨੇ ਚਾਕੂ ਇੱਕ ਦੂਜੇ ਨੂੰ ਮਾਰ ਕੇ ਖੁਸ਼ੀ ਦੀ ਥਾਂ ਤੇ ਗਮੀ ਚ ਬਦਲ ਗਿਆ, ਪੁਲਿਸ ਵਾਲੇ ਫੜ ਕੇ ਲੈ ਜਾਂਦੇ ਸੀ। ਸੋ ਸਾਨੂੰ ਕੋਈ ਵੀ ਜਿਹੜਾ ਤਿਉਹਾਰ ਮਨਾਉਣੇ ਆ, ਉਹਦੀ ਹਮੇਸ਼ਾ ਹੀ ਇੱਕ ਪੋਜ਼ਿਟਿਵ ਥਿੰਕਿੰਗ ਹੁੰਦੀ ਹੈ। ਅਸੀਂ ਰੀਤੀ ਰਿਵਾਜ਼ਾਂ ਦੇ ਮਗਰ ਚਲੇ ਜਾਂਦੇ, ਜਿਵੇਂ ਹੁਣ ਕਹਿੰਦੇ ਬਿੱਲੀ ਕੱਟ ਗਈ ਰਸਤਾ, ਰੁਕ ਜਾ ਰੁਕ ਜਾ, ਬਿੱਲੀ ਕੱਟ ਗਈ ਮਾੜਾ ਸ਼ਗਨ, ਤੇਰਾ ਕੰਮ ਨਹੀਂ ਬਣਨਾ, ਤੈਨੂੰ ਜੋਬ ਤੇ ਮਿਲਣ ਤੇ ਕੋਈ ਹੋਰ ਨੁਕਸਾਨ ਨਾ ਹੋ ਜੇ, ਕਿਸੇ ਨੂੰ ਕੈਂਚੀ ਨਹੀਂ ਦੇਣੀ, ਕਿਸੇ ਨੂੰ ਚਾਕੂ ਨਹੀਂ ਫੜਾਉਣਾ, ਕਿਸੇ ਨੂੰ ਨੂਨ ਨਹੀਂ ਦੇਣਾ, ਕਿਸੇ ਨੂੰ ਜੁੱਤੀ ਨਹੀਂ ਦੇਣੀ, ਇਹ ਸਭ ਵਹਿਮ ਹੀ ਨੇ ਨਾ। ਹਾਥੀ ਕੇ ਪਾਉ ਮੈਂ ਸਬਕਾ ਪਾਉ, ਜੇ ਤੁਹਾਡੀ ਦੋਸਤੀ ਮੋਦੀ ਸਾਹਿਬ ਦੇ ਨਾਲ ਹੈ ਤੇ ਭਗਵੰਤ ਮਾਨ ਤੋਂ ਜਾਂ ਕੇਜਰੀਵਾਲ ਤੋਂ ਡਰਨ ਦੀ ਕੀ ਲੋੜ ਹੈ। ਜੇ ਤੁਹਾਡੀ ਦੋਸਤੀ ਪਰਮਾਤਮਾ ਨਾਲ ਹੈ ਤਾਂ ਛੋਟੇ ਮੋਟੇ ਜਾਂ ਟੂਣੇ ਮੋਣੇ ਜਾਂ ਤੁਹਾਡੇ ਕੱਖ ਨਹੀਂ ਵਿਗਾੜ ਸਕਦੇ, ਦੋਸਤੀ ਰੱਖੋ ਪੱਕੀ ਉੱਪਰ ਵਾਲੇ ਨਾਲ। ਜਿਹੜਾ ਬੰਦਾ ਸਵੇਰੇ ਸ਼ਾਮ ਪਾਠ ਕਰਦਾ, ਸਵੇਰੇ ਉੱਠ ਕੇ ਚੌਂਕੜੀ ਮਾਰਦਾ, ਹਰ ਵਕਤ ਨਿੰਦਿਆ ਚੁਗਲੀ ਤੋਂ ਬਚਿਆ ਰਹਿੰਦਾ, ਹੱਕ ਹਲਾਲ ਦੀ ਕਮਾਈ ਕਰਦਾ, ਚਲਾਕੀ ਨਹੀਂ ਕਰਦਾ, ਉਪਰੋਂ ਹੋਰ ਤੇ ਬਾਹਰੋਂ ਹੋਰ ਨਹੀਂ ਹੁੰਦਾ, ਅੰਦਰ ਤੇ ਬਾਹਰ ਇੱਕੋ ਹੋਵੇ, ਉਹਦੇ ਉੱਤੇ ਕੋਈ ਚੀਜ਼ਾਂ ਅਸਰ ਨਹੀਂ ਕਰਦੀਆਂ, ਨਾ ਉਹ ਤੇ ਸੁੱਖਾ ਕਰਦਾ ਤੇ ਨਾ ਜਾਦੂ ਟੂਣੇ ਕਰਦੇ, ਗੱਲ ਦੀ ਮੈਂ ਗਰੰਟੀ ਕਹਿਣਾ। ਜਿਹੜੇ ਬੰਦੇ ਕਹਿੰਦੇ ਨੇ ਸਾਡੇ ਮਾਤਾ ਆ ਗਈ ਮੈਨੂੰ ਮਾਇਨ ਨਾ ਕਰੀਓ, ਮੈਂ ਕਹਿਣਾ ਨਹੀਂ ਚਾਹੁੰਦਾ ਸੀ, ਰੇਡੀਓ ਸਟੇਸ਼ਨ ਤੇ ਜ਼ਰੂਰ ਆਉਂਦੀ ਹੋਊਗੀ, ਇਹ ਜਿਹੜੀਆਂ ਈਵਲ ਫੋਰਸਿਸ ਕੰਮ ਕਰਦੀਆਂ ਨੇ, ਅਸਰ ਕਰਦੀਆਂ ਹੋਣਗੀਆਂ, ਪਰ ਮੈਂ ਤਾਂ ਕਹਿਣਾ ਵੀ ਤੁਸੀਂ ਜਾਰੀ ਏਡੀ ਵੱਡੀ ਰੱਖੋ ਕਿ ਈਵਲ ਫੋਰਸ ਸੰਗਦੀਆਂ ਮਾਰੇ ਤੁਹਾਡੇ ਨੇੜੇ ਹੀ ਨਾ ਹੋਣ, ਪਰ ਰੱਖਣੀ ਮਿਹਨਤ ਕਰਨੀ ਪਊਗੀ। ਜੇ ਡਰਾਮੇਬਾਜ਼ੀ ਰੱਬ ਨਾਲ ਵੀ ਕਰਦੇ ਹੋ ਨਾ, ਅਸੀਂ ਵੀ ਰੱਬ ਨਾਲ ਹੀ ਕਰਦੇ ਹਾਂ ਡਰਾਮੇਬਾਜ਼ੀ, ਫਾਰਮੈਲਿਟੀ ਕਰ ਲੈਂਦੇ ਹਾਂ, ਜਾਂਦੇ ਹਾਂ ਗੁਰਦੁਆਰੇ ਮੰਦਰ ਮਸਜਿਦ ਚ ਕਿਤੇ ਤਾਂ ਸਤਸੰਗ ਤੇ ਚਲੇ ਜਾਂਦੇ ਹਾਂ, ਉੱਥੇ ਆਪਣਾ ਕਾਰਡ ਕੱਢ ਕੇ ਫੜਾ ਦੇਣਾ ਜੀ, ਬਿਜ਼ਨਸ ਮਿਲੂਗਾ ਸਾਨੂੰ, ਤਾਂ ਕਰਕੇ ਅਸੀਂ ਮੈਂਬਰ ਬਣਦੇ ਉਹਨਾਂ ਦੇ ਵੀ, ਤਾਂ ਕਿ ਆਪਣਾ ਬਿਜ਼ਨਸ ਬਣਾਈਏ। ਤੇ ਸ਼ਰਧ ਹੈ ਇਸ ਰੱਬ ਨੂੰ ਤਾਂ ਤੁਸੀਂ ਮੂਰਖੀ ਸਮਝ ਰੱਖਿਆ ਵੀ ਉਹਨੂੰ ਪਤਾ ਹੀ ਨਹੀਂ ਵੀ ਤੁਸੀਂ ਇਹ ਕਿਹੜੇ ਭਾਵਨਾ ਨਾਲ ਜਾਂਦੇ ਹੋ, ਉੱਥੇ ਸ਼ੇਖੀ ਮਾਰਨ ਜਾਂਦੇ ਹੋ, ਉੱਥੇ ਕੱਪੜੇ ਦੇ ਡਿਜ਼ਾਈਨ ਦੇਖਣ ਜਾਂਦੇ ਹੋ, ਉੱਥੇ ਆਪਣੇ ਲਿੰਕ ਵਧਾਉਣ ਜਾਂਦੇ ਹੋ, ਉੱਥੇ ਚੌਧਰ ਲੈਣ ਜਾਂਦੇ ਹੋ, ਇਹਨਾਂ ਚੀਜ਼ਾਂ ਦਾ ਕੋਈ ਫਾਇਦਾ ਨਹੀਂ। ਚੌਂਕੜੀ ਮਾਰਨੀ ਹੈ ਘਰੇ ਮਾਰੋ, ਦੇਅਰ ਇਜ਼ ਨੋ ਸਬਸਟੀਚਿਊਟ ਆਫ ਮੈਡੀਟੇਸ਼ਨ, ਜਿੰਨੀ ਮਰਜ਼ੀ ਸੇਵਾ ਕਰ ਲਓ, ਕੋਈ ਕੱਖ ਨਾ ਕਿਸੇ ਦਾ ਲੱਭਿਆ ਤੇ ਨਾ ਲੱਭਣਾ। ਹਾਂ ਕੋਈ ਡਰਾਮੇਬਾਜ਼ ਨੇ, ਉਹ ਕਹਿੰਦੇ ਮੈਨੂੰ ਥੋੜਾ ਜਿਹਾ ਬਾਬਾ ਜੀ ਧੱਕਾ ਲਾ ਦਿਓ ਮੰਦਰ ਜਾਣਾ, ਧੱਕਾ ਨਾ ਬਾਬੇ ਦਾ ਲੱਗਣਾ ਨਾ ਤੁਹਾਡਾ ਲੱਗਣਾ, ਕਿਉਂਕਿ ਗਏ ਤਾਂ ਦੋਨੇ ਹੀ ਨਹੀਂ ਅੰਦਰ। ਜੇ ਦੋਨੇ ਅੰਦਰ ਗਏ ਨੇ ਤਾਂ ਬਾਹਰੋਂ ਕਹਿਣ ਦੀ ਕੀ ਲੋੜ ਹੈ, ਅੰਦਰ ਚੌਂਕੜੀ ਮਾਰੋ, ਅੰਦਰ ਗੱਲ ਕਰੋ ਮਹਾਰਾਜ ਜੀ ਨਾ, ਤੁਹਾਨੂੰ ਸਭ ਕੁਝ ਮਿਲੂਗਾ, ਕਿਉਂ ਨਹੀਂ ਮਿਲੂਗਾ, ਮੈਂ ਤੁਹਾਡੇ ਸਾਹਮਣੇ ਬੈਠਾ, ਕਿਸ ਚੀਜ਼ ਦੀ ਕਮੀ ਹੈ। ਪਰ ਇਮਾਨਦਾਰੀ ਨਾ ਕਰੋ, ਚਲਾਕੀਆਂ ਚੁਸਤ ਚਲਾਕੀ ਨਹੀਂ ਚੱਲਣੀ, ਤਕਸੀਮਾਂ ਜਰਬਾਂ ਦੀ ਪ੍ਰੇਮ ਪਿਆਰ ਨਾਲ ਲੁੱਟ ਲੈ ਭਾਵੇਂ ਦੌਲਤ ਅਰਬਾਂ ਦੀ। ਚਲਾਕੀਆਂ ਨਾ ਕਰੋ। ਅਸੀਂ ਚਲਾਕ ਆਪਣੇ ਆਪ ਨੂੰ ਓਵਰ ਸਮਾਰਟ ਜ਼ਿਆਦਾ ਸਮਝਦੇ ਹਾਂ। ਜੇ ਕੋਈ ਪੰਡਿਤ ਜੀ ਹੈ, ਭਾਈ ਜੀ ਹੈ, ਪ੍ਰੋਫੈਸਰ ਹੈ, ਡਾਕਟਰ ਹੈ, ਉਹ ਲੋਕਾਂ ਦੀ ਸੇਵਾ ਕਰਨ ਲਈ ਬਣੇ ਨੇ। ਆਫਕੋਰਸ ਦੇ ਹੈਵ ਦੇਅਰ ਓਨ ਲਿਵਲੀਹੁੱਡ ਟੂ, ਲਿਵਲੀਹੁੱਡ ਵੀ ਹੈ। ਪਰ ਜੇ ਮਾੜੀ ਭਾਵਨਾ ਨਾ ਰੱਖਾਂਗੇ, ਪੇਸ਼ੈਂਟ ਨਾਲ ਗਲਤ ਕੰਮ ਕਰਾਂਗੇ। ਪੰਡਿਤ ਜੀ ਤੁਕਾਂ ਦਿੰਦੇ ਨੇ ਵੇਦਾਂ ਚੋਂ, ਗੀਤਾ ਦੀਆਂ ਗੱਲਾਂ ਕਰਦੇ ਨੇ, ਕੀਰਤਨ ਵਧੀਆ ਕਰਦੇ ਨੇ, ਤੇ ਜਦੋਂ ਦੌਲ ਆ ਜਾਂਦਾ ਉਦੋਂ ਬੱਚੇ ਨਾਲ ਵੀ ਬੁਰੀ ਨਿਗਾਹ ਨਾਲ ਦੇਖਦੇ। ਇਹੀ ਸਾਡੇ ਪੋਲੀਟੀਸ਼ੀਅਨਾਂ ਦਾ ਹਾਲ ਹੈ। ਤੇ ਤੁਹਾਨੂੰ ਕੀ ਸੋਚਦੇ ਵੀ ਰੱਬ ਮੂਰਖ ਹੈ? ਉਹ ਤੁਹਾਨੂੰ ਸਮਝਾਉਂਦਾ ਬੰਦੇ ਦਾ ਪੁੱਤ ਬਣ ਜਾ, ਨਹੀਂ ਬਣਦੇ ਤੇ ਫਿਰ ਰਿਜ਼ਲਟ ਭੁਗਤ ਲਓ, ਜੇਲ੍ਹਾਂ 'ਚ ਜਾਣਾ ਪੈਂਦਾ, ਨਾਲੇ ਬਦਨਾਮੀ ਹੁੰਦੀ, ਸਾਰਾ ਕਾਲਾ ਮੂੰਹ ਹੁੰਦਾ, ਸਾਰੇ ਅਖਬਾਰਾਂ 'ਚ ਖਬਰਾਂ ਆਉਂਦੀਆਂ ਨੇ। ਜੇ ਚੰਗੇ ਕੰਮ ਕਰੋਗੇ, ਸਾਡੇ ਗੌਰ ਮੰਦਰ 'ਤੇ ਹੁਣ ਮੈਨੇਜਮੈਂਟ ਆਈ ਹੈ, ਸਾਰੇ ਚੰਗੇ ਕੰਮ ਕਰਦੇ, ਲੋੜ ਹੀ ਨਹੀਂ ਪੈਂਦੀ, ਆਪਣੇ ਆਪ ਨੂੰ ਮੂਹਰੇ ਕਰਦੇ ਹੀ ਨਹੀਂ। ਉਹ ਸਾਡੇ ਜਿਹੜੇ ਮੈਂ ਮੇਜੀ ਦੱਸੇ ਨੇ, ਪਤਾ ਹੀ ਨਹੀਂ ਸੀਗਾ ਕਿਚਨ 'ਚ ਕੰਮ ਕਰਦੇ, ਚੁੱਪਕਾ ਕੀ ਕਰੀ ਜਾਂਦੇ ਨੇ ਕੰਮ ਆਪਣਾ। ਉਹ ਸਾਡੇ ਫੂਲਚੰਦ ਸ਼ਾਸਤਰੀ ਜੀ ਨੇ, ਉਹਨਾਂ ਨੂੰ ਕਈ ਵੀ ਈਵਨ ਕਥਾ ਵੀ ਕਰੀ ਜਾਂਦੇ, ਥੱਲੇ ਮੁਆਪ ਵੀ ਮਾਰ ਦਿੰਦੇ ਨੇ, ਉੱਪਰ ਵੈਕਿਊਮ ਵੀ ਕਰ ਦਿੰਦੇ ਨੇ। ਸੇਵਾ ਦੇਗੀ ਹੈ ਜੇ ਸੱਚੇ ਦਿਲੋਂ ਕਰਨਾ, ਤੇ ਪਰਮਾਤਮਾ ਤਾਂ ਐਂ ਮਿਲੂਗਾ। ਜੇ ਦਿਖਾਵੇ ਨਾਲ ਕਰੋਗੇ ਵੀ ਆ ਗਏ ਪ੍ਰਧਾਨ ਜੀ, ਥੋੜਾ ਜਿਹਾ ਕਰ ਦਿਓ ਸਫਾਈ, ਕਾਰਪੇਟ ਸਿੱਧਾ ਕਰ ਲਓ, ਐਂ ਨਹੀਂ ਮਿਲਣਾ ਦਿਖਾਵੇ ਦਿਖੂਵੇ ਨਾਲ ਨਹੀਂ, ਸੱਚੇ ਦਿਲੋਂ ਤੁਹਾਨੂੰ ਪ੍ਰੇਮ ਕਰਨਾ ਪਊਗਾ। ਮੇਰੇ ਖਿਆਲ ਇੱਕ ਆਪਾਂ ਹੋਰ ਵੀ ਗਾਣਾ ਸੁਣ ਲਈਏ, ਨਹੀਂ ਕਿਸੇ ਪਾਸੇ ਹੋਰ ਦਾ ਨਿਕਲ ਜਾਈਏ, ਫਿਰ ਆਪਾਂ ਜਿਹੜਾ ਰਹਿੰਦਾ ਹੋਊਗਾ ਕੰਮ ਉਹ ਫਿਰ ਰੂਹਾਨੀ ਦੇ ਉੱਤੇ ਹੀ ਗੱਲ ਕਰਾਂਗੇ।
मन से मन गावे जो हो तो रंग से मिल जाए रंग
ਹਿਲ ਮਿਲ ਆਵੇ ਲੋਕ ਲੁਕਾਈ ਭਾਈ ਮਹਾਨ ਮੈਂ ਵੀਰਾ ਯਵਨ ਮੈਂ ਹੋਰੀ ਘਰ ਰਘੁਵੀਰਾ ਹਰ ਹੋਰੀ ਖਲ ਰਘੁਵੀਰਾ ਯਵਨ
ਤਨਿਕ ਸ਼ਰਮ ਨਹੀਂ ਆਈ ਦੇਖੇ ਨਹੀਂ ਆਪਣੀ ਉਮਰਿਆ
ਤਨਿਕ ਸ਼ਰਮ ਨਹੀਂ ਆਈ ਦੇਖੇ ਨਹੀਂ ਆਪਣੀ
ਉਮਰਿਆ
ਦੇਖ ਹੈ ਉਪਰ ਤੇ ਜਾ ਕੇ ਨਹੀਂ ਅੰਦਰ ਸਜਾ ਦਿਆ
ਦੇਖ ਹੈ ਉਪਰ ਤੇ।
दुनिया उम्र चढ़ी है दिल तो जवां है उम्र चढ़ी है भैया दिल तो जवां है बाहों में भर के मुझे जरा छन का दे पजनिया
बाहों में भर के मुझे जरा छन का दे पजनिया
काजी कहे है कबीरा या वतन हो
ਵੈਲਕਮ ਬੈਕ ਤੁਸੀਂ ਗਾਣਾ ਸੁਣਿਆ ਹੀ ਹੈ ਕਿਉਂਕਿ ਮੈਂ ਗਾਣਾ ਤਾਂ ਪੂਰਾ ਲਗਾਇਆ ਕਿ ਮੈਨੂੰ ਹੁਣ ਕਹਿਣ ਮੇਰੇ ਪੱਲੇ ਰਿਹਾ ਕੁਛ ਨਹੀਂ ਮੈਂ ਕਹਿੰਦਾ ਕਿੰਨਾ ਘੁਮਾਵਾਂ ਹੋਲੀ ਕਿਉਂਕਿ ਹੋਲੀ ਟੱਪ ਗਈ ਤੇ ਗੱਲਾਂ ਜਿੰਨੀਆਂ ਕਿ ਮੇਰੇ ਯਾਦ ਸੀ ਹੁਣ ਦੇਖੋ ਲਾਈਵ ਕਰਦਿਆਂ ਜਦੋਂ ਕਾਗਜ਼ ਪੱਤਰ ਤੇ ਲਿਖ ਕੇ ਲਿਆਈਏ ਫਿਰ ਤਾਂ ਟਾਈਮ ਪਾਸ ਹੋ ਜਾਂਦਾ ਨਾਲੇ ਕੋਈ ਇਹਦੇ ਵਿੱਚ ਐਡ ਨਹੀਂ ਹੁੰਦੀ ਲਗਾਤਾਰ ਬੋਲਣਾ ਇਜ਼ ਟੂ ਡਿਫੀਕਲਟ ਤੇ ਨਾਲ ਮੋਰ ਓਵਰ ਮੈਂ ਕਿਉਂਕਿ ਅੱਜ ਕੱਲ੍ਹ ਯੂਟਿਊਬ ਚੈਨਲ ਚਲਾਇਆ ਹੋਇਆ ਤੁਸੀਂ ਦੇਖਦੇ ਹੀ ਹੋਣੇ ਉਹਦੇ ਵਿੱਚ 10-12 ਮਿੰਟ ਦਾ 15 ਮਿੰਟ ਦਾ ਹੁੰਦਾ ਇਟਸ ਈਜ਼ੀ ਫਾਰ ਮੀ ਟੂ ਸਪੀਕ ਪਰ 40-45-50 ਮਿੰਟ ਲਗਾਤਾਰ ਬੋਲਣਾ ਇਜ਼ ਡਿਫੀਕਲਟ ਤੇ ਪਰ ਫਿਰ ਵੀ ਮਾਲਕ ਦੀ ਕਿਰਪਾ ਕੁਝ ਨਾ ਕੁਝ ਬੋਲਦੇ ਰਹਿੰਦੇ ਆ ਇੱਕ ਮੈਨੂੰ ਹੁਣ ਹੀ ਟੈਕਸਟ ਮਿਲਿਆ ਉਹ ਕਹਿੰਦੇ ਨੇ ਵੀ ਤੁਸੀਂ ਦੱਸਿਆ ਵੀ ਹਿੰਦੂ ਜਿਹੜੇ ਨੇ ਹੋਲੀ 2 ਦਿਨ ਮਨਾਉਂਦੇ ਨੇ ਤੇ ਜਿਹੜੀ ਦੁਆਰਕਾ ਮਥੁਰਾ ਵਿੰਦਰਾਬਨ ਦੇ ਵਿੱਚ ਹੋਲੀ 40 ਦਿਨ ਮਨਾਈ ਜਾਂਦੀ ਹੈ ਪਰ ਜਿਹੜਾ ਹੋਲਾ ਮਹੱਲਾ ਉਹ ਕਿੰਨੇ ਦਿਨ ਮਨਾਇਆ ਜਾਂਦਾ ਹੋਲਾ ਮਹੱਲਾ 3 ਦਿਨ ਮਨਾਇਆ ਜਾਂਦਾ ਹੈ ਆਨੰਦਪੁਰ ਸਾਹਿਬ ਦੇ ਉੱਥੇ ਬਹੁਤ ਵੱਡਾ ਸਿੱਖਾਂ ਦਾ ਇਕੱਠ ਹੁੰਦਾ ਬੜੀ ਸ਼ਰਧਾ ਦੇ ਨਾਲ ਮਨਾਉਂਦੇ ਨੇ ਉੱਥੇ ਜਸੀਲੇ ਭਾਸ਼ਣ ਵੀ ਹੁੰਦੇ ਨੇ ਗੇਮਾਂ ਵੀ ਹੁੰਦੀਆਂ ਨੇ ਨਿਹੰਗ ਸਿੰਘ ਵੀ ਆਉਂਦੇ ਨੇ ਘੋੜਿਆਂ ਦੀ ਦੌੜ ਹੁੰਦੀ ਹੈ ਬਹੁਤ ਕੁਛ ਹੁੰਦਾ ਇਸ ਕਰਕੇ ਮੈਂ ਡਿਟੇਲ ਚ ਇਸ ਕਰਨੇ ਕਿਉਂਕਿ ਮੈਂ ਪੁਰਾਣਾ ਪੜਿਆ ਕਈ ਵਾਰ ਸਲਿਪ ਆਫ ਟੰਗ ਨਾਲ ਕੋਈ ਗੱਲ ਇਹੋ ਜਿਹੀ ਕਹੀ ਜਾਂਦੀ ਹੈ ਤੇ ਉਹਦੇ ਨਾਲ ਕਈ ਵਾਰੀ ਪ੍ਰੋਬਲਮ ਹੋ ਜਾਂਦੀ ਇਸ ਕਰਕੇ ਮੈਂ ਉਹਨੂੰ ਸੰਖੇਪ ਦੇ ਵਿੱਚ ਉਸ ਤਰ੍ਹਾਂ ਦੀ ਗੱਲ ਕਰਦਾ ਕਿ ਜਿਹੜੀ ਕਿ ਕੰਟਰਾਡਿਕਸ਼ਨ ਨਾ ਹੋਵੇ ਤੇ ਜੇ ਕੋਈ ਗੱਲ ਕਹੀ ਵੀ ਗਈ ਲਾਈਵ ਦੇ ਵਿੱਚ ਮੈਂ ਵੀ ਸੌਰੀ ਫੀਲ ਕਰਦਾ ਹੋਰ ਦੂਜਿਆਂ ਦੇ ਕੀ ਹੋਏਗਾ ਤੇ ਨਾਲ ਹੀ ਮੈਂ ਦੱਸਣਾ ਚਾਹੁੰਦਾ ਕਿ ਜਿਹੜਾ ਆਪਣਾ ਯੂਟਿਊਬ ਚੈਨਲ ਹੈ ਨਾ ਤਾਂ ਪਲੀਜ਼ ਆਪਣਾ ਕੀ ਹੈ ਪ੍ਰੋਬਲਮ ਕੀ ਹੈ ਵੀ ਆਪਾਂ ਸ਼ੇਅਰ ਨਹੀਂ ਕਰਦੇ 1 ਸਕਿੰਟ ਦਾ ਕੰਮ ਹੁੰਦਾ ਹੈ ਜੇ ਤੁਸੀਂ ਯੂਟਿਊਬ ਸਬਸਕ੍ਰਾਈਬ ਕਰ ਦੋਗੇ ਮੇਰਾ ਕਿਹੜਾ $1 million ਮਿਲਣਗੇ ਆਪਾਂ ਨੂੰ ਇਹੀ ਹੁੰਦਾ ਵੀ ਕਦੇ ਕਦੇ ਅਮੀਰ ਨਾ ਹੋ ਜੇ ਹਾਂਜੀ ਜੇ ਤੁਸੀਂ ਕਰ ਦਿਓਗੇ ਪਹਿਲੀ ਗੱਲ ਤਾਂ ਮੈਨੂੰ ਕੋਈ ਜੇ ਆਉਂਦੇ ਨੇ ਪੈਸੇ ਪਰ ਮੈਂ ਵੀ ਜੇ ਤਾਂ ਨਾ ਜਦੋਂ ਮੈਂ ਬੁੱਕ ਪਬਲਿਸ਼ ਕਰਾਈ ਸੀ ਉਹ ਨਹੀਂ ਰੱਖੇ ਤੇ ਹੁਣ ਮੈਂ ਕੀ ਰੱਖਣੇ ਨੇ ਤੇ ਰੱਖਾਂ ਵੀ ਕਿਉਂ ਜਦੋਂ ਐਮਏ ਕਰਦੇ ਸੀ ਪੱਡੀ ਪਿੰਡ ਚ ਕਰ ਗਏ ਸਾਰੀਆਂ ਕੁੜੀਆਂ ਚ ਇਕੱਲਾ ਮੁੰਡਾ ਸੀਗਾ ਜੋਬ ਆਪਣੀ ਮਿਹਨਤ ਨਾਲ ਲੈ ਲਈ ਵਧੀਆ ਕੀਤੇ ਨਾ ਹੁਣ ਤਾਂ 4 ਪੈਸੇ ਨੇ ਜਦੋਂ ਉਦੋਂ ਨੀ ਕਿਸੇ ਰਿਸ਼ਤੇਦਾਰ ਦੇ ਅੱਗੇ ਹੱਥ ਅੱਡਿਆ ਵੀ ਮੇਰੀ ਫੀਸ ਦੇ ਦੇ ਉਹਨਾਂ ਚ ਹੀ ਕੰਮ ਸਾਰਿਆ ਤੇ ਹੁਣ ਤਾਂ ਮਾਲਕ ਦੀ ਬਹੁਤ ਕਿਰਪਾ ਹੈ ਪੜ੍ਹਾਈ ਦੀ ਵੀ ਬੜੀ ਕਿਰਪਾ ਰਹੀ ਹੈ ਰੱਬ ਦੀ ਕਿਰਪਾ ਦੇ ਨਾਲ ਕੋਈ ਪੜ੍ਹਾਈ ਚੋਂ ਕੋਈ ਡਿਗਰੀਆਂ ਚੋਂ ਕਮੀ ਨਹੀਂ ਸਾਰੀ ਦੁਨੀਆਂ ਭਰ ਦੀਆਂ ਵੱਡੀਆਂ ਵੱਡੀਆਂ ਡਿਗਰੀਆਂ ਕੋਲੇ ਨੇ ਪੈਸੇ ਵੀ ਬਹੁਤ ਕੁਛ ਨੇ ਸੋ ਇਸ ਕਰਕੇ ਕੋਈ ਲਾਲਚ ਨਹੀਂ ਹੈ ਮੈਂ ਤਾਂ ਤੁਹਾਨੂੰ ਰਿਕੁਐਸਟ ਕਰਦਾ ਵੀ ਕੋਈ ਨਾ ਕੋਈ ਤੁਸੀਂ ਲਾਈਕ ਕਰ ਦਿਓ ਅੱਗੇ ਦੱਸ ਜਾ ਕੇ ਯੂਟਿਊਬ ਸਬਸਕ੍ਰਾਈਬ ਕਰ ਦਿਓ ਜੇ ਤੁਹਾਨੂੰ ਨਹੀਂ ਮਿਲਦਾ ਤੇ ਕਿਉਂਕਿ ਸਾਡੀ ਆਈ ਟੀ ਟੀਮ ਨੂੰ ਭੇਜਣੇ ਪੈਂਦੇ ਨੇ ਕਈ ਵਾਰੀ ਜਿਹੜੇ ਤੁਹਾਡੇ ਫੋਨ ਨੰਬਰ ਹੁੰਦੇ ਨੇ ਉਹਦੇ ਵਿੱਚ ਸਿੰਪਲ ਹੈ ਤੁਸੀਂ ਯੂਟਿਊਬ ਤੇ ਜਾ ਕੇ ਮੇਰਾ ਨਾਂ ਪਾ ਦਿਓ ਨਰਿੰਦਰ ਰਵੀ ਗੋਇਲ ਉਹਦੇ ਵਿੱਚ ਆਟੋਮੈਟਿਕਲੀ ਮੇਰੇ 400 ਤੋਂ ਮੇਰੇ ਖਿਆਲ ਮੋਰ ਦੈਨ 430 ਯੂਟਿਊਬ ਚੈਨਲ ਹੋ ਗਏ ਉਹਦੇ ਵਿੱਚ ਬਹੁਤ ਸਾਰੇ ਸਪਿਰਚੁਅਲ ਨੇ ਬਹੁਤ ਸਾਰੇ ਪੋਲੀਟਿਕਸ ਦੇ ਉੱਤੇ ਨੇ ਬਹੁਤ ਸਾਰੇ ਮੈਡੀਸਨ ਦੇ ਉੱਤੇ ਨੇ ਬਹੁਤ ਸਾਰੀਆਂ ਇੰਟਰਵਿਊਜ਼ ਨੇ ਤੁਸੀਂ ਕੋਈ ਵੀ ਜਾ ਕੇ ਦੇਖ ਸਕਦੇ ਹੋ ਸਿਰਫ ਨਾਂ ਪਾਉਣਾ ਹੁੰਦਾ ਯੂਟਿਊਬ ਤੇ ਜੇ ਸਬਸਕ੍ਰਾਈਬ ਕਰ ਦਿਓਗੇ ਤਾਂ ਆਟੋਮੈਟਿਕਲੀ ਜਿਹੜਾ ਵੀ ਮੇਰਾ ਲੇਟੈਸਟ ਹੁੰਦਾ ਉਹ ਤੁਹਾਡੇ ਕੋਲ ਆਟੋਮੈਟਿਕਲੀ ਪਹੁੰਚ ਜੂਗਾ ਕਿਉਂਕਿ ਸਾਡੀ ਹੁਣ ਆਈ ਟੀ ਟੀਮ ਇਹ ਕਹਿ ਰਹੀ ਹੈ ਵੀ ਸਾਨੂੰ ਉਹ ਨਹੀਂ ਭੇਜਣਾ ਚਾਹੁੰਦੇ ਉਹਨਾਂ ਦਾ ਵੀ ਟਾਈਮ ਲੱਗਦਾ ਵੀ ਜਿਨ੍ਹਾਂ ਨੇ ਦੇਖਣਾ ਹੁੰਦਾ ਉਹ ਸਿੱਧਾ ਯੂਟਿਊਬ ਤੇ ਆ ਕੇ ਸਬਸਕ੍ਰਾਈਬ ਕਰਕੇ ਦੇਖ ਸਕਦੇ ਨੇ ਤੇ ਜੇ ਫੇਸਬੁੱਕ ਤੇ ਦੇਖਣਾ ਤਾਂ ਵੀ ਤੁਹਾਨੂੰ ਡਾਕਟਰ ਨਰਿੰਦਰ ਰਵੀ ਪਾ ਦਿਓ ਜਾਂ ਰਵੀ ਗੋਇਲ ਪਾ ਦਿਓ ਜਾਂ ਨਰਿੰਦਰ ਰਵੀ ਗੋਇਲ ਪਾ ਲਓ ਤੇ ਫੇਸਬੁੱਕ ਤੇ ਵੀ ਜਿੰਨੇ ਨੇ ਉਹ ਸਾਰੇ ਤੁਸੀਂ ਦੇਖ ਸਕਦੇ ਹੋ ਕਿਉਂਕਿ ਮੇਰੀ ਇਹ ਰਿਕੁਐਸਟ ਹੈ ਕਿ ਤੁਸੀਂ ਸ਼ੇਅਰ ਵੀ ਕਰੋ ਸਬਸਕ੍ਰਾਈਬ ਵੀ ਕਰੋ ਤਾਂ ਕਿ ਤੁਸੀਂ ਆਟੋਮੈਟਿਕਲੀ ਰਾਈਟ ਵੇ ਤੁਸੀਂ ਜਿਹੜੇ ਵੀ ਯੂਟਿਊਬ ਚੈਨਲ ਹੁੰਦੇ ਨੇ ਉਹਨਾਂ ਨੂੰ ਦੇਖ ਸਕੋ ਸੰਡੇ ਨੂੰ ਸਿਰਫ ਆਪਾਂ ਲਾਈਵ ਰੇਡੀਓ ਤੇ ਕਰਦੇ ਹਾਂ ਕਿਉਂਕਿ ਉਹ 1 ਘੰਟੇ ਦਾ ਪ੍ਰੋਗਰਾਮ ਹੁੰਦਾ ਐਡ ਮੇਰੇ ਕੋਲ ਕੋਈ ਹੈ ਨਹੀਂ ਇਹ ਨੀ ਵੀ ਹੈ ਨੀ, ਆਉਂਦੀਆਂ ਹੈਗੀਆਂ ਪਰ ਮੈਂ ਕਰਨੀ ਨੀ। ਹੁਣ ਮੈਂ ਕੀ ਕਰਕੇ ਕਿ ਜਿਹੜੇ ਮੈਂ ਪ੍ਰਿੰਸੀਪਲ ਆਪਣੇ ਬਣਾਏ ਨੇ ਉਹਨਾਂ ਨੂੰ ਕਿਉਂ ਮੈਂ ਤੋੜਾਂ? ਤੇ ਇਸ ਕਰਕੇ ਮੈਂ ਆਪਣਾ ਲਾਈਵ ਪ੍ਰੋਗਰਾਮ ਕਰਦਾ, ਤੇ ਲਾਈਵ ਕਰਨ ਦੇ ਵਾਰੀ ਕਈ ਵਾਰੀ ਸਲਿਪ ਆਫ ਟੰਗ ਵੀ ਹੋ ਜਾਂਦੀ ਹੈ, ਕਈ ਵਾਰੀ ਬੋਲਣ ਲੱਗੇ ਫਰਕ ਨਾਲ ਕੋਈ ਗੱਲ ਗਲਤ ਵੀ ਨਿਕਲ ਜਾਂਦੀ ਹੈ, ਪਰ ਇੰਟੈਂਸ਼ਨ ਮੇਰੀ ਬੈਡ ਨਹੀਂ ਹੁੰਦੀ, ਕਿਸੇ ਨੂੰ ਹਰਟ ਨਹੀਂ ਕਰਨਾ, ਤੇ ਜੇ ਕੋਈ ਹਰਟ ਹੋਏ ਉਹਦੇ ਲਈ ਮੈਂ ਸੌਰੀ ਫੀਲ ਕਰਦਾ। ਅੱਜ ਆਪਾਂ ਹੋਲੀ ਦੇ ਉੱਤੇ ਗੱਲਬਾਤ ਕੀਤੀ ਸੀ, ਇੰਪੋਰਟੈਂਸ ਇਹਦੀ ਇਹੀ ਹੈ ਵੀ ਇਹਦੇ ਨਾਲ ਮੁਹੱਬਤ ਵਧੇ। ਜਿਨ ਪ੍ਰੇਮ ਕੀ ਉਹ ਤਿੰਨ ਹੀ ਪ੍ਰਭੂ ਪਾਇਓ। ਪ੍ਰਹਲਾਦ ਰੱਬ ਨੂੰ ਮੰਨਣ ਵਾਲਾ ਸੀ, ਜਿਹੜਾ ਬੰਦਾ ਰੱਬ ਨੂੰ ਮੰਨਦਾ ਨਾ, ਅਤਿਆਚਾਰ ਕਰਕੇ ਦੇਖ ਲਓ ਜਿੰਨੇ ਮਰਜ਼ੀ। ਜੀਸਸ ਕ੍ਰਾਈਸਟ ਰੱਬ ਨੂੰ ਮੰਨਦੇ ਸੀਗੇ, ਕਿੰਨਾ ਉਹਨਾਂ ਨੂੰ ਸੂਲੀ ਤੇ ਚੜਾ ਲਿਆ, ਸੂਲੀ ਤੇ ਚੜਾ ਕੇ ਕਿੰਨੇ ਕਿੱਲ ਠੋਕੇ, ਕਿੰਨਾ ਕੁਛ ਕੀਤਾ, ਛੋਲੇ ਕੋ ਘੋਫਤੇ ਰੱਖਿਆ ਵੀ ਉਹਦਾ, ਜਿੰਨਾ ਚਿਰ ਮਰਦਾ ਨੀ ਉਨਾ ਚਿਰ ਟੰਗੀ ਰੱਖਣਾ ਉਹਨੂੰ ਉਹਦੇ ਉੱਤੇ ਕ੍ਰੂਸੀਫਾਈਡ ਦੇ ਉੱਤੇ। ਉਹ ਸਰੀਰ ਨੂੰ ਤੁਸੀਂ ਮਾਰਦਾ, ਆਤਮਾ ਨੂੰ ਨਹੀਂ ਮਾਰ ਸਕਦੇ। ਜਦੋਂ ਜੀਸਸ ਕ੍ਰਾਈਸਟ ਨੂੰ ਉਹਨਾਂ ਦੇ ਜਿਹੜੇ ਭਗਤ ਸੀ ਪੁੱਛਿਆ ਵੀ ਇਹਨਾਂ ਦਾ ਬਦਲਾ ਲਈਏ, ਜੀਸਸ ਕ੍ਰਾਈਸਟ ਨੇ ਮਰਨ ਲੱਗੇ ਇੱਕ ਗੱਲ ਕਹੀ ਸੀਗੀ, ਮੈਨੂੰ ਅੱਜ ਵੀ ਯਾਦ ਆ, ਜਦੋਂ ਅਸੀਂ ਪੜ੍ਹਦੇ ਸੀ ਮਾਸਟਰਸ ਚ, ਉਹਦੇ ਕਿਹਾ ਸੀ, ਓ ਫਾਦਰ ਫਾਰ ਗਿਵ ਦੈਮ ਐਜ ਦੇ ਨੋ ਨਾਟ ਐਜ ਦੇ ਡੂ, ਓ ਫਾਦਰ ਫਾਰ ਗਿਵ ਦੈਮ ਐਜ ਦੇ ਨੋ ਨਾਟ ਵਟ ਦੇ ਡੂ, ਕਿ ਉਹ ਪਰਮ ਪਿਤਾ ਪਰਮੇਸ਼ਰ ਇਹਨਾਂ ਨੂੰ ਮਾਫ਼ ਕਰ ਦੇ, ਇਹ ਅਣਜਾਣ ਨੇ, ਇਹਨਾਂ ਨੂੰ ਗਿਆਨ ਹੀ ਨਹੀਂ ਹੈ ਕਰਨ ਕੀ ਲੱਗੇ ਨੇ। ਜੇ ਇਹਨਾਂ ਨੂੰ ਪਤਾ ਲੱਗ ਜਾਏ ਕਿ ਮੈਂ ਕੌਣ ਆ, ਤਾਂ ਇਹ ਤਾਂ ਰੋਣਗੇ, ਬਾਅਦ ਦੇ ਵਿੱਚ ਪਿੱਟਣਗੇ, ਕਿਉਂਕਿ ਹਾਲੇ ਇਹਨਾਂ ਨੂੰ ਪਤਾ ਹੀ ਨਹੀਂ ਹੈ, ਮੇਰੇ ਸਰੀਰ ਨੂੰ ਹੀ ਰੱਖੀ ਜਾਂਦੇ, ਪਰ ਵਿੱਚ ਤਾਂ ਤੂੰ ਬੈਠਾ, ਇਹ ਤੈਨੂੰ ਨੁਕਸਾਨ ਨਹੀਂ ਪਹੁੰਚਾ ਸਕਦੇ। ਪੰਜਵੀਂ ਪਾਤਸ਼ਾਹੀ ਗੁਰੂ ਅਰਜਨ ਦੇਵ ਜੀ ਨੂੰ ਤੱਤੇ ਤਵਿਆਂ ਤੇ ਬਿਠਾਇਆ, ਭਰ ਭਰ ਕੇ ਰੇਤ ਦੇ ਕੜਛੇ ਪਾਏ ਸੀਗੇ, ਤੇ ਉਹਨਾਂ ਦੇ ਉਪਾਸ਼ਕ ਲੜਨ ਨੂੰ ਤਿਆਰ ਸੀਗੇ ਵੀ ਅਸੀਂ ਗੁਰੂ ਸਾਹਿਬ ਦੇ ਇਹਨਾਂ ਨੂੰ ਸਾਰਾ ਕੁਛ ਇੱਟਣਾ ਇੱਟ ਖੜਕਾਦਾ ਨੇ। ਉਹ ਕਹਿੰਦੇ ਤੇਰਾ ਪਾਣਾ ਮਿੱਠਾ ਲਾਗੇ, ਉਹ ਰੱਬ ਦੀ ਰਜਾ ਚ ਰਹਿੰਦੇ ਨੇ, ਕਿਉਂਕਿ ਆਤਮਾ ਹੋਰ ਚੀਜ਼ ਹੈ, ਪਰਮਾਤਮਾ ਸਰੀਰ ਆ ਹੋਰ ਚੀਜ਼ ਹੈ। ਸਰੀਰ ਨੂੰ ਤਾਂ ਆਪਾਂ ਫਰਿੱਜ ਚ ਰੱਖਦੇ ਹਾਂ, ਸਬਜ਼ੀਆਂ ਕਿੰਨੀਆਂ ਰੱਖਦੇ ਹਾਂ, ਚਿਕਨ ਮੁਰਗੇ ਫਰਿੱਜ ਚ ਕਿੰਨੇ ਰੱਖਦੇ ਹਾਂ, ਪਰ ਆਤਮਾ ਤਾਂ ਨਹੀਂ ਨਾ ਫਰਿੱਜ ਚ ਰੱਖੀ ਜਾ ਸਕਦੀ। ਤੁਸੀਂ ਇਹ ਦੇਖ ਲਓ, ਸਕਰਾਤ ਨੂੰ ਜ਼ਹਿਰ ਦਾ ਪਿਆਲਾ ਪਿਲਾਤਾ, ਗੁਰੂ ਨਾਨਕ ਸਾਹਿਬ ਦੀ ਗੱਲ ਲਾ ਲਓ, ਉਹਨਾਂ ਦੇ ਨਾਲ ਭਾਈ ਮਰਦਾਨਾ ਤੇ ਲਾ ਲਓ ਸੀਗੇ, ਉਹ ਜਿੱਥੇ ਵੀ ਜਾਂਦੇ ਸੀ ਪਿੰਡ ਚ, ਤੇ ਉਹਨਾਂ ਨੂੰ ਕਹਿੰਦੇ ਚੰਗੇ ਹੁੰਦੇ ਸੀ, ਲੋਕ ਉਹਨਾਂ ਦੀ ਸੇਵਾ ਕਰਦੇ ਸੀ, ਸਤਸੰਗ ਸੁਣਦੇ ਸੀ, ਤੇ ਉਹਨਾਂ ਨੂੰ ਕਹਿੰਦੇ ਭਾਈ ਬੱਸਦੇ ਰਹੋ। ਇੱਕ ਸਕਿੰਟ ਮੈਂ ਗੱਲ ਖਤਮ ਕਰਨਾ, ਪ੍ਰੋਗਰਾਮ ਖਤਮ ਹੈ। ਤੇ ਜਿਹੜੇ ਉਹਨਾਂ ਦੇ ਇੱਟਾਂ ਮਾਰਦੇ ਸੀ, ਉਹ ਕਹਿੰਦੇ ਭਾਈ, ਉਹਨਾਂ ਨੂੰ ਕਹਿੰਦੇ ਸੀ ਬੱਸਦੇ ਰਹੋ, ਤੇ ਜਿਹੜੇ ਬੰਦੇ ਚੰਗੇ ਕੰਮ ਕਰਦੇ ਉੱਜੜ ਜਾਓ। ਉਹਨਾਂ ਨੇ ਪੁੱਛਿਆ ਵੀ ਜਿਹੜੇ ਮਾੜੇ ਨੇ ਉਹਨਾਂ ਨੂੰ ਇਕੱਠੇ ਰੱਖੋ, ਜੇ ਫੈਲ ਗਏ ਨੇ ਮਾੜੀਆਂ ਆਦਤਾਂ ਫੈਲਾਉਣੀਆਂ ਨੇ, ਜਿਹੜੇ ਚੰਗੇ ਨੇ ਦੂਰ ਦੂਰ ਖੇਲਣ ਤੱਕ ਉਹ ਚੰਗੀਆਂ ਆਦਤਾਂ ਫੈਲਾਉਣਗੇ। ਸੋ ਸਮੇਂ ਦਾ ਸਮਾਂ ਸਮਾਪਤੀ ਵੱਲ ਹੈ, ਤੁਸੀਂ ਨੈਕਸਟ ਵੀਕ ਆਪਾਂ ਮਿਲਾਂਗੇ ਜੇ ਰੱਬ ਨੇ ਚਾਹਿਆ, ਤੇ ਜੇ ਕੋਈ ਵੱਧ ਘੜ ਕੇ ਗੱਲ ਹੁੰਦੀ, ਸੌਰੀ ਫਾਰ ਦੈਟ, ਥੈਂਕ ਯੂ।
You are listening to WTOR 770 AM, Youngstown, Toronto.
The views expressed on the preceding program may not necessarily be those of the owner or management of WTOR radio station.
ਮਾਰਕ ਕਾਰਨੀ ਕਈ ਸਾਲਾਂ ਤੱਕ ਟਰੂਡੋ ਦੀ ਲਿਬਰਲ ਸਰਕਾਰ ਦੇ ਸਲਾਹਕਾਰ ਰਹੇ। ਕਾਰਬਨ ਟੈਕਸ ਕਾਰਨੀ ਨੇ ਹੀ ਟਰੂਡੋ ਦੀ ਮਦਦ ਕੀਤੀ, ਫੂਡ ਦੇ ਉੱਤੇ ਟੈਕਸਿਸ ਲੱਗੇ, ਘਰਾਂ ਦੀਆਂ ਕੀਮਤਾਂ ਦੁੱਗਣੀਆਂ ਹੋਈਆਂ ਅਤੇ ਕਾਰਬਨ ਟੈਕਸ 60 ਸੈਂਟ ਪ੍ਰਤੀ ਲੀਟਰ ਤੱਕ ਪਹੁੰਚਿਆ। ਮਾਰਕ ਕਾਰਨੀ ਵੀ ਜਸਟਿਨ ਵਰਗੇ ਹੀ ਨੇ। ਕਾਰਨੀ ਦੀ ਜਿੱਤ ਕੈਨੇਡਾ ਦੀ ਹਾਰ ਹੈ।
ਦਿਸ ਮੈਸੇਜ ਇਜ਼ ਬ੍ਰੌਟ ਟੂ ਯੂ ਬਾਈ ਦੀ ਕੰਜ਼ਰਵੇਟਿਵ ਪਾਰਟੀ ਆਫ ਕੈਨੇਡਾ।
ਮਾਜ਼ੀ ਸੇ ਹਾਲ, ਖਾਬ ਸੇ ਤਾਬੀਰ ਤੱਕ, ਮਰਜ਼ ਸੇ ਤਸ਼ਖੀਸ, ਦਵਾ ਸੇ ਇਲਾਜ ਤੱਕ, ਆਪ ਹਮਾਰੇ ਸਾਥ।
ਆਪਣੀ ਜ਼ਕਾਤ ਔਰ ਅਹਤਿਆਤ ਸੇ ਇੰਡਸ ਹਾਸਪਿਟਲ ਕਾ ਸਾਥ ਦੀਜੀਏ ਔਰ ਲਾਖੋਂ ਮਰੀਜ਼ੋਂ ਕਾ ਮੁਫਤ ਔਰ ਮਿਆਰੀ ਇਲਾਜ ਮੁਮਕਿਨ ਬਣਾਏ।
ਫਾਰ ਡੋਨੇਸ਼ਨਸ ਵਿਜ਼ਿਟ indushospital.ca।
ਟਰੱਕਿੰਗ ਵਾਲੇ ਵੀਰੋ, ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਦੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ, 519-622-0660 ਜਾਂ quicktrucklube.com, QTL, because we care.
ਸੋਡੀ ਫਰਨੀਚਰ ਵੱਲੋਂ ਨਵੇਂ ਸਾਲ ਦੀਆਂ ਬਹੁਤ ਬਹੁਤ ਵਧਾਈਆਂ। ਪਹਿਲੀ ਚੇਤ 14 ਮਾਰਚ ਵਾਲੇ ਦਿਨ ਸਿੱਖ ਨਿਊ ਈਅਰ ਡੇ ਹੈ। ਸੰਮਤ ਨਾਨਸ਼ਾਹੀ 557 ਸਾਲ ਸ਼ੁਰੂ ਹੋਣ ਦੀ ਖੁਸ਼ੀ ਵਿਚ ਘਰ ਦੇ ਸਾਰੇ ਫਰਨੀਚਰ ਤੇ 10 ਮਾਰਚ ਤੋਂ ਲੈ ਕੇ 16 ਮਾਰਚ ਤੱਕ ਐਕਸਟਰਾ ਡਿਸਕਾਊਂਟ ਸੇਲ ਲਗਾ ਦਿੱਤੀ ਗਈ ਹੈ। ਸੋਡੀ ਫਰਨੀਚਰ ਤੇ ਆਓ, ਇਸ ਸੇਲ ਦਾ ਫਾਇਦਾ ਉਠਾਓ। 142 ਕੈਨੇਡੀ ਰੋਡ ਬ੍ਰੈਂਪਟਨ 905-874-7771।
GTA में पहली बार चांद रात कॉन्सर्ट सैफ कुट्योर और GTA रमदान फेस्टिवल की पेशकश जश्न चांद रात अंकिता और साथ के साथ मनाइए चांद रात का जश्न मुसीकी मेहंदी चूड़ियां कपड़े जेवरात पाकिस्तान और इंडिया के मजेदार खाने ईद की मिठाइयां और तोहफे और बहुत कुछ 28, 29 एंड 30 मार्च रेड रोज कन्वेंशन सेंटर मिसिसागा दोपहर 12 से रात 1 बजे